ਜਪਦਾ ਹੈ, ਰਸਨਾ ਨਾਲ ਜਪੇ ਜ਼ਬਾਨ ਨੂੰ ਬੰਦ ਕਰਕੇ ਜਪੇ ਉਹਦੇ ਹਿਰਦੇ ਵਿੱਚ ਇਹ ਨਾਮ, ਇਹ ਚਿੱਤ ਵਿੱਚ ਨਾਮ ਟਿਕ ਜਾਏ ਤੇ ਸਹਿਜ ਕਿਰਪਾਲੂ ਜੀ ਕਹਿੰਦੇ ਜਿੱਥੇ ਨਾਮ ਟਿਕ ਜਾਏਗਾ ਉੱਥੇ ਸੁੱਖਾਂ ਦੀ ਦਾਤ ਜ਼ਰੂਰ ਆਵੇਗੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਜੇ ਕੇਵਲ ਸ਼ਬਦ ਚਿੱਤ ਲੈਣਾ ਹੈ। ਅੱਜ ਆਪਾਂ ਕੀਰਤਨ ਵਿੱਚ ਵੀ ਸਰਵਣ ਕੀਤਾ ਹੈ ਕਿ ਭਜਨ ਵਿੱਚ ਚਿੱਤ ਲਾ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਹਾ ਫਿਰ ਗੁਰਮੰਤਰ ਜਪਣਾ ਕਿਵੇਂ ਹੈ। ਇੱਕ ਸਲੋਕ ਹੁੰਦਾ ਹੈ ਉਹਦੇ ਵਿੱਚ ਹਜ਼ੂਰ ਨੇ ਇਸ਼ਾਰਾ ਦਿੱਤਾ ਇੱਕ ਉਦਾਹਰਣ ਦੇ ਕੇ ਗੁਰਮੰਤਰ ਕਿਵੇਂ ਜਪੀਏ। ਦਾਤਾਰ ਕਹਿੰਦੇ ਜਦੋਂ ਤੂੰ ਗੁਰਮੰਤਰ ਜਪਣ ਲੱਗਾ ਹੈ ਉਹਤੇ ਸ਼ਬਦ ਗੁਰਮੰਤਰ ਕੀ ਵਰਤਿਆ ਹੈ। ਕਹਿੰਦੇ ਨੇ ਕਦੀ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਵੱਲ ਤੱਕੀ, ਜਦੋਂ ਸ਼ਿਕਾਰੀ ਆਪਣੇ ਘਰੋਂ ਸ਼ਿਕਾਰ ਕਰਨ ਜਾਂਦਾ ਮੋਢੇ ਤੇ ਉਹਨੇ ਪੱਥਾ ਤੀਰਾਂ ਵਾਲਾ ਟੰਗਿਆ, ਹੱਥ ਵਿੱਚ ਉਹਨੇ ਕਮਾਨ ਪਕੜੀ ਹੈ ਤੇ ਉਹਨੂੰ ਜਦੋਂ ਸਾਹਮਣੇ ਸ਼ਿਕਾਰ ਨਜ਼ਰ ਆ ਜਾਏ ਤੇ ਪੱਥੇ ਵਿੱਚੋਂ ਤੀਰ ਕੱਢ ਕੇ ਕਮਾਨ ਤੇ ਚਾੜ ਕੇ ਜਦੋਂ ਤੰਬੀ ਨੂੰ ਖਿੱਚਦਾ ਹੈ ਤੇ ਉਸ ਵੇਲੇ ਸ਼ਿਕਾਰੀ ਇੰਨਾ ਕੁ ਇਕਾਦਰ ਹੋ ਜਾਂਦਾ ਕਿ ਉਹ ਯਤਨ ਕਰਦਾ ਮੇਰਾ ਸਵਾਸ ਵੀ ਜ਼ਿਆਦਾ ਤੇਜ਼ ਨਾ ਚੱਲੇ, ਕਿਤੇ ਸਵਾਸ ਦੇ ਚੱਲਣ ਦੇ ਨਾਲ ਮੇਰੇ ਸਰੀਰ ਵਿੱਚ ਹਰਕਤ ਪੈਦਾ ਹੋ ਗਈ, ਇਕਾਗਰਤਾ ਭੰਗ ਹੋ ਗਈ ਤੇ ਹੋ ਸਕਦਾ ਮੇਰਾ ਤੀਰ ਨਿਸ਼ਾਨੇ ਤੇ ਨਾ ਲੱਗੇ। ਸਾਹਿਬ ਕਹਿੰਦੇ ਨੇ ਜਦੋਂ ਤੂੰ ਗੁਰਮੰਤਰ ਜਪਣਾ ਹੈ ਨਾ ਦੇਖ ਇੰਨਾ ਕੁ ਇਕਾਗਰ ਆਪਣੇ ਆਪ ਨੂੰ ਕਰ ਲਈ ਕਿ ਜਿਤਨੀ ਇਕਾਗਰਤਾ ਇੱਕ ਤੀਰ ਚਲਾਉਣ ਵਾਲੇ ਵਿੱਚ ਹੁੰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵਿੱਚ ਹਜ਼ੂਰ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਕਿ ਦੇਖ ਕਿ ਪਾਪੜੀਆਂ ਪਾਛਾੜ ਬਾਣ ਸਚਾਵਾ ਸਨ ਕਹਿ। ਹੁਣ ਦੋ ਸ਼ਬਦ ਨੇ ਬਾਣ ਸਚਾਵਾ ਸਨ ਕਹਿ, ਇਹ ਪੂਰੀ ਤਰ੍ਹਾਂ ਇਕਾਗਰ ਹੋ ਕੇ ਜਿਵੇਂ ਇੱਕ ਤੀਰ ਅੰਦਾਜ਼ ਤੀਰ ਨੂੰ ਚਲਾਉਣ ਵਾਲਾ ਤੀਰ ਨੂੰ ਸਨ ਕੇ ਇਕਾਗਰਤਾ ਆਪਣੇ ਤਨ ਵਿੱਚ ਆਪਣੇ ਖਿਆਲਾਂ ਤੇ ਆਪਣੇ ਸਵਾਸ ਤੇ ਰੱਖਦਾ। ਸੱਜਣਾ ਨਾਮ ਨੂੰ ਜਪਦਿਆਂ ਇੰਨੀ ਇਕਾਗਰਤਾ ਰੱਖੇਗਾ ਤੇ ਤਾਂ ਦੁੱਖਾਂ ਦਾ ਨਾਸ ਹੋਣਾ ਹੈ। ਸਾਹਿਬ ਨੇ ਸ਼ਬਦ ਵਰਤੇ ਕਿ ਪਾਪੜਿਆਂ ਪਾਸਾੜ ਬਾਣ ਸਚਾਵਾ ਸਨ ਕਹਿ। ਅਗਲੀ ਟੁੱਕ ਹੈ ਗੁਰਮੰਤਰ ਦਾ ਚਿਤਾੜ ਨਾਨਕ ਦੁੱਖ ਨਾ ਥੀ ਬਈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਕਹਿਣ ਲੱਗੇ ਗੁਰਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀ ਬਈ, ਤੇਰੇ ਨੇੜੇ ਦੁੱਖ ਨੇ ਭੁਖੇਗਾ, ਤੂੰ ਇੰਨੀ ਇਕਾਗਰਤਾ ਨਾਲ ਨਾਮ ਜਪ ਆਓ। ਹਜ਼ੂਰ ਨੇ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਕਿ ਚਿੱਤ ਦੇ ਸੰਬੰਧੀ। ਪਹਿਲੀ ਮੈਂ ਅਰਜ ਕਰਨੀ ਚਾਹੁੰਦਾ ਇੱਥੇ ਸ਼ਬਦ ਆਇਆ ਕਿ ਸਰਬ ਸੁਖ ਹੋਵੇ, ਰਹਿਤ ਮਰਿਆਦਾ ਵਿੱਚ ਇਹ ਸ਼ਬਦ ਲਿਖੇ ਨੇ। ਇਹਦੇ ਅਰਥ ਵਿਦਵਾਨਾਂ ਗੁਰਮੁਖਾਂ ਨੇ ਦੋ ਕੀਤੇ ਨੇ। ਇੱਕ ਤਾਂ ਅਰਥ ਕੀਤੇ ਨੇ ਇਸ ਸੰਦਰਭ ਵਿੱਚ ਇਸੇ ਪ੍ਰਕਰਨ ਨੂੰ ਮੁੱਖ ਰੱਖ ਕੇ ਕਿ ਜਿਸ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ ਉਹਨੂੰ ਸਾਰੇ ਸੁੱਖ ਮਿਲ ਜਾਣ, ਤੇ ਦੂਜਾ ਨਾਲ ਇਹ ਕਿਹਾ ਹੈ ਜੇ ਉਹਨੂੰ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਹੋਵੇ ਤੇ ਖਾਲਸਾ ਹੈ ਹੀ ਉਹ ਜਿਹੜਾ ਸੁੱਖ ਸਮੁੱਚੀ ਮਾਨਵਤਾ ਦੇ ਲਈ ਸੁੱਖ ਮੰਗਦਾ ਹੋ। ਸਰਬ ਕਾਲ ਸਰਬ ਥਾਂ ਸਾਰੀ ਮਾਨਵਤਾ ਲਈ ਸੁੱਖ ਮੰਗੇ। ਕਹਿਣ ਲੱਗੇ ਚਿੱਤ ਆਵਣ ਦਾ ਸਦਕਾ ਸਾਰੀਆਂ ਥਾਵਾਂ ਤੇ ਸੁੱਖ ਵਰਤਾ ਦੇ। ਦੇਖੋ ਹਰ ਬੰਦੇ ਦੀ ਭਾਲ ਹੈ ਕਿ ਮੈਨੂੰ ਸੁੱਖ ਮਿਲੇ। ਦੁਨੀਆਂ ਵਿੱਚ ਕੋਈ ਇਨਸਾਨ ਐਸਾ ਨਹੀਂ ਜਿਹੜਾ ਦੁੱਖ ਨੂੰ ਆਵਾਜ਼ਾਂ ਮਾਰੇ, ਪਰ ਉਸ ਕਾਦਰ ਨੇ ਇੱਕ ਨੇਮ ਬਣਾਇਆ ਹੈ ਜਿਸ ਥਾਂ ਤੋਂ ਅਸੀਂ ਸੁੱਖ ਭਾਲਣ ਜਾਂਦੇ ਹਾਂ ਹਕੀਕਤ ਦੇ ਉੱਥੋਂ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਰੱਬ ਦੀ ਇੱਕ ਖੇਡ ਹੈ, ਉਹਨੇ ਦੋ ਚੀਜ਼ਾਂ ਬਣਾਈਆਂ। ਜੇ ਮਾਲਕ ਨੇ ਜਨਮ ਬਣਾਇਆ ਹੈ ਨਾ, ਤੇ ਇਹ ਕਦੀ ਨਾ ਭੁੱਲੀਏ ਕਿ ਜਨਮ ਤੋਂ ਪਹਿਲਾਂ ਉਹਨੇ ਮੌਤ ਵਾਲਾ ਦਿਨ ਮੁਕਰਰ ਕੀਤਾ ਹੈ, ਇਸ ਦੇ ਵਿਪਰੀਤ ਵੀ ਉਹਨੇ ਕੁਝ ਬਣਾਇਆ। ਜੇ ਮਾਲਕ ਨੇ ਖਾਸਾ ਬਣਾਇਆ ਹੈ ਤੇ ਦੇਖੋ ਜਿਸ ਜ਼ਬਾਨ ਤੋਂ ਜਿਸ ਮੂੰਹ ਵਿੱਚੋਂ ਬੰਦਾ ਹੱਸਦਾ ਤੇ ਉਸੇ ਮੂੰਹ ਵਿੱਚੋਂ ਧਾਹਾਂ ਮਾਰ ਕੇ ਰੋਂਦਾ ਵੀ ਪਿਆ। ਦੋਨੋਂ ਚੀਜ਼ਾਂ ਸੰਸਾਰ ਵਿੱਚ ਉਹਨੇ ਬਣਾਈਆਂ। ਹੁਣ ਸਰਬ ਸੁੱਖ ਕੀ ਜਿਹਨੂੰ ਖਾਲਸੇ ਨੂੰ ਮਿਲਣਾ ਜਿਹੜਾ, ਮੈਂ ਬੇਨਤੀ ਕਰ ਰਿਹਾ ਜੇ ਜਨਮ ਹੈ ਤੇ ਆਦਮੀ ਦੀ ਮੌਤ ਜ਼ਰੂਰ ਹੈ। ਜੇ ਬੰਦੇ ਕੋਲ ਹਾਥਾਂ ਹੈ ਤੇ ਉਸੇ ਮੂੰਹ ਵਿੱਚੋਂ ਰੋਣਾ ਵੀ ਹੈ। ਜੇ ਪਰਮਾਤਮਾ ਨੇ ਚਾਨਣ ਪੈਦਾ ਕੀਤਾ ਪ੍ਰਗਾਸ਼ ਹੈ ਤੇ ਕਦੀ ਭੁੱਲੀਏ ਨਾ ਉਸ ਚਾਨਣ ਦੇ ਪਿੱਛੇ ਹਨੇਰਾ ਵੀ ਆਉਣ ਵਾਲਾ ਹੈ। ਦੋਨੋਂ ਚੀਜ਼ਾਂ ਇਕੱਠੀਆਂ, ਜੇ ਸੁੱਖ ਹੈ ਤੇ ਨਾਲ ਦੁੱਖ ਹੈ, ਜੇ ਖੁਸ਼ੀ ਹੈ ਤੇ ਨਾਲ ਗਮੀ ਹੈ, ਜੇ ਲਾਭ ਹੈ ਤੇ ਨਾਲ ਘਾਟਾ ਹੈ, ਜੇ ਅਰੋਗਤਾ ਹੈ ਉਹਦੇ ਨਾਲ ਰੋਗ ਨੇ। ਪਰ ਕੈਸੀ ਤਰਤੀਬ ਬਣਾਈ, ਹਰ ਚੀਜ਼ ਦੇ ਵਿੱਚੋਂ ਦੂਜੀ ਚੀਜ਼ ਦਾ ਜਨਮ ਪਿਆ ਹੁੰਦਾ। ਜੇ ਜਨਮ ਹੋਇਆ ਤੇ ਕੀ ਜਨਮ ਦੇ ਵਿੱਚੋਂ ਮੌਤ ਨੀ ਪੈਦਾ ਹੁੰਦੀ ਪਈ? ਜੇ ਖਾਸਾ ਬਣਿਆ ਹੈ ਕੀ ਖਾਸੇ ਵਿੱਚੋਂ ਰੋਣਾ ਨਹੀਂ? ਸਤਿਗੁਰੂ ਕਹਿੰਦੇ ਸੱਚ ਜਾਣੀ, ਜਿਨ੍ਹਾਂ ਨੂੰ ਤੂੰ ਸੁੱਖ ਕਹਿੰਦਾ ਉਹ ਸੁੱਖ ਨੀ, ਉਹ ਤੇਰੇ ਦੁੱਖਾਂ ਦੇ ਆਉਣ ਦੀ ਤਿਆਰੀ ਪਈ ਹੁੰਦੀ। ਤਾਂ ਹੀ ਅਸੀਂ ਬਾਣੀ ਵਿੱਚ ਇਹ ਤੁਕ ਪੜ੍ਹਦੇ ਹਾਂ ਕਿ ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁੱਖ ਕਾਮਨਾ ਕੋਈ। ਹੁਣ ਅਸੀਂ ਸੁੱਖ ਕੀ ਭਾਲਦੇ ਹਾਂ? ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਉਸ ਸੁੱਖ ਵਿੱਚੋਂ ਦੁੱਖ ਦਾ ਜਨਮ ਹੁੰਦਾ। ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਕਿਹਾ, ਦੇਖੋ ਉਹਨਾਂ ਸੁੱਖ ਦਾ ਬੜੀ ਵਿੱਚ ਜ਼ਿਕਰ ਕੀਤਾ। ਉਹ ਕਹਿੰਦੇ ਸੁੱਖ ਕਹਿ ਖੇਤ ਬਹੁਤ ਦੁੱਖ ਪਾਵਤ। ਖੇਤ ਦਾ ਅਰਥ ਇੱਥੇ ਵੇ ਲਈ, ਕਹਿੰਦੇ ਸੁੱਖ ਦੇ ਲਈ ਬੰਦਾ ਪਤਾ ਨੀ ਕਿੰਨੇ ਕੁ ਜ਼ਬਰ ਜਾਲਦਾ, ਦੁੱਖ ਪਾਉਂਦਾ। ਸੁੱਖ ਕੇ ਖੇਤ ਬਹੁਤ ਦੁੱਖ ਪਾਵਤ, ਸ਼ੇਵ ਕਰਤ ਜਨ ਜਨ ਕੀ, ਜਣੇ ਖਣੇ ਦੀ ਮੁਠਾਜੀ ਪਿਆ ਕਰਦਾ, ਮੇਰੇ ਘਰ ਸੁੱਖ ਆ ਜਾਏ। ਪਰ ਕਹਿਣ ਲੱਗੇ ਹਾਲਤ ਇਹ ਹੋ ਗਈ ਏ ਕਿ ਜਿਵੇਂ ਕੁੱਤਾ ਦਰ ਦਰ ਦਾ ਟੁੱਕਰ ਚੁੱਕਣ ਲਈ ਜਾਏ, ਥਾਂ ਥਾਂ ਤੇ ਕੋਈ ਢਿੱਮਾ ਮਾਰਦਾ, ਕੋਈ ਵੱਟੇ ਮਾਰਦਾ, ਕੋਈ ਸੋਟੇ ਮਾਰਦਾ, ਕੋਈ ਦੁਰਕਾਰਦਾ ਹੈ। ਕਹਿੰਦੇ ਤੇਰੇ ਆ ਸੁੱਖ ਇਸ ਤਰ੍ਹਾਂ ਨੇ ਜਿਵੇਂ ਦਰ ਦਰ ਤੇ ਕੁੱਤਾ ਭਟਕਦਾ ਹੋਵੇ। ਕਿ ਇਹ ਸਰਬ ਸੁੱਖ ਹੈ? ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿ ਰਹੇ ਨੇ ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜੋ ਦੌਲਤ, ਮੈਂ ਸੁਧ ਰਾਮ ਭਜਨ ਕੀ। ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਸ੍ਰੀ ਰਾਗ ਵਿੱਚ। ਇਹ ਸ਼ਬਦ ਅਸੀਂ ਪੜ੍ਹਦੇ ਹਾਂ ਤੋਕ ਆਉਂਦੀ ਏ ਕਿ ਸੁੱਖ ਕੋ ਮੰਗੈ ਸਭ ਕੋ, ਸਰਬ ਸੁੱਖ ਹੋਵੇ ਕੀ। ਸਾਰੀ ਦੁਨੀਆਂ ਸੁੱਖ ਮੰਗਦੀ ਏ, ਪਰ ਕਦੀ ਕਿਸੇ ਇਨਸਾਨ ਨੇ ਦੁੱਖ ਨਹੀਂ ਮੰਗਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਤੇ ਦਾਦਾ ਜੀ ਕਹਿੰਦੇ ਨੇ ਜਿੰਨਾ ਸੁਖੀ ਬੰਦਾ ਦੁਖੀ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਬੜਾ ਸੁਖੀ ਏ, ਹਕੀਕਤ ਵਿੱਚ ਉਹਦੇ ਵਰਗਾ ਦੁਖੀ ਕੋਈ ਨਹੀਂ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸੁੱਖ ਹੈ ਕੋ ਦੁੱਖ ਅਗਲਾ, ਪਰ ਕਹਿਣ ਲੱਗੇ ਮਨਮੁਖ ਬੂਝ ਨਾ ਹੋਏ। ਮਨਮੁਖ ਬੰਦੇ ਨੂੰ ਸਮਝ ਨਹੀਂ, ਉਹ ਸੁੱਖ ਵਿੱਚੋਂ ਦੁੱਖ ਨੂੰ ਮਿਲਦਾ ਪਿਆ। ਬਾਬੇ ਫਰੀਦ ਜੀ ਨੂੰ ਪੜ੍ਹੋ, ਉਹਨਾਂ ਨੇ ਇੱਕ ਸ਼ਲੋਕ ਵਿੱਚ ਦੁਨੀਆਂ ਦੀ ਹਕੀਕਤ ਕਹਿ ਦਿੱਤੀ। ਕਹਿਣ ਲੱਗੇ ਬਸ ਫਰਕ ਇੰਨਾ ਹੋਵੇ ਕਿ ਕਈਆਂ ਵਿਚਾਰਿਆਂ ਦੇ ਦੁੱਖ ਪ੍ਰਗਟ ਹੋ ਜਾਂਦੇ ਨੇ ਤੇ ਕਈ ਅੰਦਰੇ ਅੰਦਰ ਸੜਦੇ ਰਹਿੰਦੇ ਨੇ, ਪਰ ਸਾਰੀ ਦੁਨੀਆਂ ਦੁੱਖਾਂ ਦਾ ਘਰ ਹੀ ਆ। ਇੱਥੇ ਦੁੱਖ ਦੀਆਂ ਪੰਡਾਂ ਵੱਜੀਆਂ ਪਈਆਂ ਨੇ। ਤੇ ਕਦੀ ਤੱਕੋ, ਸਿਆਣੇ ਲੋਕ ਕਹਿੰਦੇ ਨੇ ਕਿ ਕਿਸੇ ਬੰਦੇ ਦੇ ਅੰਦਰ ਦੇ ਦੁੱਖ ਨੂੰ ਖਰੋਚਣਾ ਹੋਵੇ, ਇੱਕ ਤਰੀਕਾ ਨੂੰ ਆਪਣਾ ਦੁੱਖ ਸੁਣਾ ਦਿਓ। ਬਸ ਉਹਦੇ ਕੋਲ ਬੈਠੋ, ਜਾ ਕੇ ਆਪਣਾ ਦੁੱਖ ਸੁਣਾਓ। ਇੱਕ ਤੁਹਾਡਾ ਦੁੱਖ ਕਹਿਣ ਦੀ ਦੇਰ ਏ ਦੁੱਖ ਦੇ ਥਾਨ ਖੋਲ ਕੇ ਰੱਖ ਦੇਗਾ, ਫਿਰ ਸਮਝ ਪਏਗੀ ਮਨਾ ਤੂੰ ਕੱਲਾ ਦੁਖੀ ਨੀ, ਜਿਹਨੂੰ ਦੱਸਣ ਆਇਆ ਉਹ ਤੇਰੇ ਤੋਂ ਕਈ ਗੁਣਾ ਵੱਧ ਦੁਖੀ। ਸਾਰਾ ਸੰਸਾਰ ਦੁਖੀ, ਸਾਹਿਬ ਨੇ ਸ਼ਬਦ ਵਰਤੇ ਨੇ। ਗੁਰਮੁਖਾਂ ਨੇ ਜਦੋਂ ਅਰਦਾਸ ਬਣਾਈ ਤੇ ਸ਼ਬਦ ਵਰਤੇ ਸਰਬ ਸੁਖ ਹੋਵੇ, ਮੈਂ ਉਹ ਅਰਜ਼ ਕਰਨੀ ਹੈ। ਪਹਿਲਾਂ ਸਿਰਫ ਬੇਨਤੀ ਕਰ ਰਿਹਾ, ਦੁੱਖ ਇੱਕ ਸਰਬ ਵਿਆਪਕ ਰੋਗ ਹੈ, ਹਰ ਬੰਦਾ ਦੁਖੀ ਹੈ। ਜਿਹਨੂੰ ਤੁਸੀਂ ਪੁੱਛ ਕੇ ਦੇਖੋ ਤੇ ਬਾਬਾ ਜੀ ਨੇ ਉਸ ਦੁੱਖ ਦੀ ਤੁਲਨਾ ਅੱਗ ਨਾਲ ਕੀਤੀ। ਕਹਿੰਦੇ ਨੇ ਕੋਈ ਘਰ ਐਸਾ ਨਹੀਂ ਜਿਸ ਘਰ ਵਿੱਚ ਅੱਗ ਨਹੀਂ ਬਲਦੀ, ਹਰ ਘਰ ਦੇ ਵਿੱਚ ਅੱਗ ਬਲਦੀ ਪਈ ਏ। ਇਹ ਗੱਲ ਵੱਖਰੀ ਕਿ ਅੱਗ ਬਾਲਣ ਦੇ ਤਰੀਕੇ ਵੱਖ ਨੇ, ਕੋਈ ਲੱਕੜਾਂ ਦੀ, ਕੋਈ ਗੋਹੇ ਦੀ, ਕੋਈ ਘਾਹ ਦੀ, ਕੋਈ ਤੰਦਾਂ ਦੀ, ਕੋਈ ਗੈਸ ਦੀ, ਕੋਈ ਕੋਲਿਆਂ ਦੀ ਅੱਗ ਬਾਲਦਾ। ਪਰ ਇਹ ਕਦੀ ਨਾ ਭੁੱਲੀ, ਹਰ ਅਮੀਰ ਤੇ ਹਰ ਗਰੀਬ ਦੇ ਘਰ ਵਿੱਚ ਅੱਗ ਬਲਦੀ ਏ। ਜੇ ਅੱਗ ਸਰਬ ਵਿਆਪਕ ਸੱਚਾਈ ਏ ਤੇ ਸੱਚ ਜਾਣੀ ਦੁੱਖ ਵੀ ਸਰਬ ਵਿਆਪਕ ਹੈ। ਕਈਆਂ ਦੇ ਪ੍ਰਗਟ ਹੁੰਦੇ ਨੇ, ਕੋਈ ਅੰਦਰੇ ਲੈ ਕੇ ਮਰ ਜਾਂਦੇ ਨੇ, ਪਰ ਦੁਨੀਆਂ ਸਾਰੀ ਦੁਖੀ। ਹਜ਼ੂਰ ਨੇ ਸ਼ਬਦ ਵਰਤੇ ਫਰੀਦਾ, ਮੈਂ ਜਾਣਿਆ ਦੁੱਖ ਮੁੱਝ ਕੋ ਤੇ ਅੱਜ ਖਾਲਸੇ ਨੂੰ ਸਰਬ ਸੁੱਖ ਹੋਵੇ। ਫਰੀਦਾ, ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਮਾਇਆ ਜਗ। ਸ਼ਬਦ ਵਰਤਿਆ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਕਰ ਇਹ ਅੱਗ। ਉੱਚਾ ਚੜ੍ਹ ਕੇ ਦਾ ਅਰਥ ਇਹ ਨੀ ਡਿੱਬੇ ਤੇ ਚੜ੍ਹ ਕੇ, ਉੱਚੇ ਚੜ੍ਹ ਕੇ ਦਾ ਇੱਕ ਵਾਰੀ ਅਰਜ਼ ਕੀਤੇ ਸਨ ਕਿ ਜਦੋਂ ਮੈਂ ਆਤਮਕ ਅਵਸਥਾ ਵਿੱਚ ਉੱਚਾ ਹੋਇਆ ਤੇ ਮੈਨੂੰ ਸਮਝ ਪੈ ਗਈ ਮਨਾ ਤੂੰ ਕਾਹਦਾ ਦੁਖੀ ਏ ਤੇ ਸਾਰੀ ਦੁਨੀਆਂ ਦੁਖੀਆਂ ਦਾ ਕਾਫਲਾ ਹੈ। ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਹਰ ਬੰਦਾ ਦੁਖੀ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁੱਖ ਦਾ ਇਲਾਜ ਹੈ। ਉਹ ਕੀ ਇਲਾਜ ਹੈ? ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਕੁਝ ਪ੍ਰਮਾਣ ਦੇਵੇ ਨੇ ਕਿ ਜਦੋਂ ਪਰਮਾਤਮਾ ਚੇਤੇ ਆ ਜਾਏ ਸਰਬ ਸੁੱਖ ਕੀ ਨੇ। ਜੇ ਇਕੱਲਾ ਸੁੱਖ ਸ਼ਬਦ ਵਰਤਿਆ ਹੁੰਦਾ ਤੇ ਅਸੀਂ ਉਦਾਹਰਣ ਦੇ ਦਿੰਦੇ, ਲਓ ਜੀ ਆਤਮਕ ਸੁੱਖ, ਉੱਥੇ ਸ਼ਬਦ ਆਇਆ ਸਰਬ ਸੁੱਖ। ਹੁਣ ਸਰਬ ਸ਼ਬਦ ਇੰਨਾ ਵੱਡਾ ਹੈ, ਇਹਦੇ ਅਰਥ ਕਰਾਂਗੇ ਸਾਰੇ ਸੁੱਖ ਵਿੱਚ ਆ ਜਾਂਦੇ। ਇਹਦੇ ਅਰਥ ਲੱਭਣ ਲਈ ਰਾਮਕਲੀ ਰਾਗ ਵਿੱਚ ਹਜ਼ੂਰ ਦੀ ਵਾਰ ਦੀ ਇੱਕ ਪੌੜੀ ਤੇ ਕੈਸੇ ਕਮਾਲ ਦੇ ਬਚਨ ਕੀਤੇ, ਉਸ ਪੌੜੀ ਦੀ ਹਰ ਤੁਕ ਵਿੱਚ ਸ਼ਬਦ ਹੀ ਇਹ ਕਿ ਚਿੱਤ ਆਵੇ ਤਾਂ। ਦੇਖੋ ਕਿਹੜੇ ਕਿਹੜੇ ਸਰਬ ਸੁੱਖ ਨੇ ਜੀ। ਪਹਿਲਾਂ ਉਹਨਾਂ ਨੇ ਬਚਨ ਵਰਤਿਆ, ਕਹਿਣ ਲੱਗੇ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁੱਖ, ਸਰਬ ਸੁੱਖ ਹੋਵੇ। ਪਰ ਜਿਹਨੂੰ ਤੂੰ ਚੇਤੇ ਵਿੱਚ ਆਏਗਾ, ਜਿਹਦੀ ਯਾਦ ਵਿੱਚ ਤੂੰ ਹੋਵੇਗਾ, ਪਹਿਲਾ ਸ਼ਬਦ ਵਰਤਿਆ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁੱਖ। ਇਸ ਪੌੜੀ ਦੇ ਆਧਾਰਿਤ ਅਸੀਂ ਅਰਥ ਕਰਾਂਗੇ ਸਰਬ ਸੁੱਖ ਹੋਵੇ। ਕਹਿਣ ਲੱਗੇ ਜਿਸ ਨੂੰ ਤੂੰ ਚੇਤੇ ਆ ਜਾਏ ਉਹਨੂੰ ਸਦਾ ਲਈ ਸੁੱਖ ਰਹਿੰਦਾ, ਉਹ ਜ਼ਿੰਦਗੀ ਦੇ ਕਿਸੇ ਵੀ ਮੁਕਾਮ ਤੇ ਕੋਈ ਭੀੜਾ ਆ ਬਣੇ ਉਹ ਕਦੀ ਦੁਖੀ ਨਹੀਂ ਹੁੰਦਾ। ਮੈਂ ਕਹਿੰਦਾ ਕਿਹੋ ਜੀ ਪਰਮ ਅਵਸਥਾ ਹੋਵੇਗੀ ਖਾਲਸੇ ਦੀ, ਜਿਹਨੂੰ ਸਰਬ ਸੁੱਖ ਮਿਲ ਗਏ ਪਰ ਮਿਲੇ ਚਿੱਤ ਆਉਣ ਵਿੱਚੋਂ, ਵਾਹਿਗੁਰੂ ਚੇਤੇ ਆਏ ਤੇ ਵਿੱਚੋਂ ਸੁੱਖ ਮਿਲੇ। ਹੁਣ ਸਦਾ ਸੁੱਖ ਦੇ ਅਰਥ ਕੀ ਨੇ? ਦੇਖੋ ਮੈਂ ਬੇਨਤੀ ਕਰਨੀ ਹੈ, ਸਰਬ ਸ਼ਬਦ ਸਿਰਫ ਚੇਤੀ ਰੱਖਣੇ, ਕਿਉਂਕਿ ਅੱਜ ਨਿਯਮ ਕੁਦਰਤੀ ਤੌਰ ਤੇ ਕੀਰਤਨ ਦਾ ਪ੍ਰਕਰਨ ਵੀ ਚਿੱਤ ਸੀ, ਕੱਲ ਵੀ ਚਿੱਤ, ਅੱਜ ਵੀ ਚਿੱਤ। ਸ੍ਰੀ ਰਾਗ ਵਿੱਚ ਹਜ਼ੂਰ ਦਾ ਇੱਕ ਸ਼ਬਦ ਹੈ, ਇਸ ਪੌੜੀ ਦੇ ਅਰਥਾਂ ਤੋਂ ਦੂਰ ਨਾ ਜਾਇਓ, ਅਸੀਂ ਪਰਤ ਕੇ ਫਿਰ ਇਸ ਵਿਸ਼ੇ ਤੇ ਆਉਣਾ। ਉਹਦੇ ਵਿੱਚ ਹਜ਼ੂਰ ਨੇ ਚਾਰ ਤਰ੍ਹਾਂ ਦੇ ਬਹੁਤ ਵੱਡੇ ਦੁੱਖਾਂ ਦਾ ਜ਼ਿਕਰ ਕੀਤਾ। ਚਾਰ ਬੰਦ ਨੇ, ਚਾਰ ਪਦੇ ਨੇ ਤੇ ਚਾਰਾਂ ਵਿੱਚ ਜਦੋਂ ਉਹਨਾਂ ਦੁੱਖਾਂ ਨੂੰ ਬੋਲਨੇ ਆ ਤੇ ਇੰਜ ਲੱਗਦਾ ਜਿਵੇਂ ਇਹ ਗੁਰੂ ਅਰਜਨ ਸਾਹਿਬ ਨੇ ਮੇਰੇ ਘਰ ਦੀ ਕਹਾਣੀ ਲਿਖੀ ਹੋਵੇ, ਜਿਵੇਂ ਮੇਰੇ ਨਾਲ ਵਾਪਰਦੀ ਹੋਵੇ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਉੱਤੇ ਪਹਿਲਾ ਸ਼ਬਦ ਵਰਤਿਆ, ਕਹਿਣ ਲੱਗੇ ਪਹਿਲਾ ਦੁੱਖ ਬੰਦੇ ਨੂੰ ਇਹ ਵੇ ਕਿ ਕਈ ਵਾਰੀ ਕੋਈ ਈਰਖਾ ਰੱਖ ਕੇ, ਦਵੈਸ਼ ਰੱਖ ਕੇ, ਅੰਦਰ ਦੀ ਤਾਤ ਪਰਾਈ ਰੱਖ ਕੇ ਬੰਦੇ ਨੂੰ ਖਤਮ ਕਰਨ ਲਈ ਤੁਰਦਾ ਹੈ। ਕਹਿੰਦੇ ਉਸ ਵੇਲੇ ਜਦੋਂ ਬੰਦੇ ਤੇ ਮੁਸੀਬਤ ਆਉਂਦੀ ਹੈ, ਦੁਸ਼ਮਣ ਨੇ ਆ ਘੇਰਿਆ, ਸ਼ਬਦ ਚਿੱਤ ਵੱਲ ਧਿਆਨ ਦਿਆ, ਜੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਕਹਿਣ ਲੱਗੇ ਬੰਦੇ ਨੂੰ ਦੁਸ਼ਮਣਾਂ ਨੇ ਘੇਰ ਲਏ ਤੇ ਜਿਹੜੇ ਆਪਣੇ ਸਨ ਉਹ ਇੱਕੋ ਦਮ ਪਿੱਛ ਕਰਕੇ ਚਲੇ ਗਏ, ਕੋਈ ਨੇੜੇ ਨਹੀਂ ਘੁੱਟਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਤੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸੁੱਖ ਮੈਂ ਆਨ ਬਹੁਤ ਮਿਲ ਬੈਠ ਰਹਿਤ ਚਉ ਦਿਸ਼ ਘੇਰੈ, ਬਿਪਤ ਪਰੀ ਸਭੀ ਸੰਗ ਛਾਟਤ ਕੋਊ ਨਾ ਆਵਤ ਨੇੜੇ। ਇਹ ਵੀ ਇੱਕ ਦੁੱਖ ਹੈ ਨਾ ਕਿ ਮੁਸੀਬਤ ਆ ਬਣੇ ਤੇ ਕੋਈ ਨੇੜੇ ਨਾ ਆਵੇ। ਹੁਣ ਦੇਖੋ ਚਾਰ ਚੁਫੇਰੇ ਦੁਸ਼ਮਣ ਨੇ ਘੇਰੇ, ਆਪਣੇ ਵੀ ਖੇੜਾ ਛਡਾ ਗਏ ਵੀ ਚਾਰ ਦਿਨ ਇਹਦੇ ਤੋਂ ਦੂਰ ਰਹੋ, ਇਹਦੀ ਖਾਤਰ ਸਾਡੀ ਚਮੜੀ ਨਾ ਕਿਤੇ ਇਹਨੂੰ ਦੁੱਖ ਮਿਲੇ। ਸਾਹਿਬ ਕਹਿੰਦੇ ਨੇ ਆਪਣੇ ਚਲੇ ਗਏ, ਦੁਸ਼ਮਣ ਨੇ ਚਾਰ ਚੁਫੇਰੇ ਘੇਰ ਲਿਆ ਤੇ ਜਦੋਂ ਫਿਰ ਚਾਰ ਚੁਫੇਰੇ ਉਹ ਘਿਰਿਆ ਕੋਈ ਵੀ ਆਸਰਾ ਨਾ ਰਿਹਾ, ਫਿਰ ਮਨ ਵਿੱਚ ਆਇਆ ਮਨਾ ਕਿ ਤੇਰੇ ਗੁਰੂ ਨੇ ਅਰਦਾਸ ਵਿੱਚ ਇੱਕ ਗੱਲ ਕਹੀ ਸੀ ਗੁਰੂ ਪੰਥ ਨੇ ਕਿ ਚਿੱਤ ਆਵਣ ਦਾ ਸਦਕਾ ਸਰਬ ਸੁੱਖ ਹੋਵੇ। ਦੇਖ ਜੇ ਕਿਤੇ ਤੂੰ ਇਸ ਵੇਲੇ ਕੋਈ ਤੇਰਾ ਨਹੀਂ, ਵਾਹਿਗੁਰੂ ਨੂੰ ਚੇਤੇ ਕਰ ਲੈ, ਹੋ ਸਕਦਾ ਦੁਸ਼ਮਣਾਂ ਤੋਂ ਵੀ ਤੈਨੂੰ ਬਚਾ ਦੇ। ਸਰਬ ਸੁੱਖੀ ਉਹਤੇ ਹਜ਼ੂਰ ਨੇ ਸ਼ਬਦ ਵਰਤੇ ਨੇ ਤੇ ਅਖੀਰ ਤੇ ਸੰਪੂਰਨਤਾ ਉਹ ਚਿੱਤ ਤੇ ਕਰਦੇ। ਇਹ ਸ਼ਬਦ ਆਰੰਭ ਹੁੰਦਾ ਹੈ ਕਿ ਜਾਂ ਕੋ ਮੁਸ਼ਕਲ ਅੱਤ ਬਣੇ, ਜਿਹਦੇ ਤੇ ਅੱਤ ਦੀ ਮੁਸੀਬਤ ਆ ਬਣੇ। ਅੱਤ ਦਾ ਮਤਲਬ ਹੀ ਇਹ ਜਿਹਦਾ ਹੋਰ ਕੋਈ ਇਲਾਜ ਹੀ ਨਹੀਂ, ਕੋਈ ਰਾਹ ਨਹੀਂ, ਕੋਈ ਬਚਾਅ ਨਹੀਂ। ਜਾਂ ਕੋ ਮੁਸ਼ਕਲ ਅੱਤ ਬਣੇ, ਧੋਈ ਕੋਏ ਨਾ ਦੇ ਲਾਗੂ ਹੋਏ, ਦੁਸ਼ਮਣਾ ਸਾਥ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੇ ਸਭ ਅਸਰਾਓ। ਹੁਣ ਅਗਲੀ ਤੋਕੇ ਚਿੱਤ ਆਵੇ, ਧਿਆਨ ਦਿਆ ਜੇ। ਦੇਖੋ ਅਸੀਂ ਪੜ੍ਹ ਰਹੇ ਹਾਂ ਕਿ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਸਭੋ ਭੱਜੈ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ। ਇੱਥੇ ਉਸ ਨਹੀਂ, ਕਦੀ ਪੜ੍ਹਿਓ ਉਹ ਖੁੱਲਾ ਹੈ, ਚਿੱਤ ਆਵੇ ਉਸ ਪਾਰ ਬ੍ਰਹਮ। ਕਹਿਣ ਲੱਗੇ ਫਿਰ ਹੋਵੇਗਾ ਕਿ ਲੱਗੇ ਨਾ ਤੱਤੀ ਵਾਓ ਸਜਣਾ, ਜੇ ਤੂੰ ਚਿੱਤ ਰੱਬ ਨੂੰ ਕਰੇ ਤੇ ਜਿਹੜਾ ਦੁਸ਼ਮਣ ਦਾ ਦੁੱਖ ਹੈ ਨਾ, ਵਾਹਿਗੁਰੂ ਚੇਤੇ ਆ ਜਾਏ ਤੇ ਤੈਨੂੰ ਤੱਤੀ ਵਾਹ ਵੀ ਨਹੀਂ ਲੱਗੇ। ਅੰਦਰ ਦਾ ਇੰਨਾ ਸੁੱਖ ਹੈ, ਜਦੋਂ ਸਾਰੇ ਛੱਡ ਜਾਣ ਤੇਰੇ ਅੰਦਰ ਨੂੰ ਸੁੱਖ ਹੈ। ਦੇਖੋ ਗੁਰੂ ਕੇ ਸਿੱਖੋ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮੇਰੇ ਮੇਹਰਾਂ ਦੇ ਦਾਹੇ ਦਾਸੇ, ਇੱਕ ਦਿਨ ਜਦੋਂ ਉਹਨਾਂ ਦੇ ਤਵਾਰੀਖ ਉਹਨਾਂ ਦੇ ਇਤਿਹਾਸ ਨੂੰ ਪੜ੍ਹਨਾ ਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ, ਜਦੋਂ ਦਸੰਬਰ ਦਾ ਮਹੀਨਾ ਆਉਂਦਾ, 10 ਦਸੰਬਰ ਤੋਂ ਲੈ ਕੇ 28 दिसंबर तक इंज लगता है जिम्मे सिख दिन रात गुरु कलगीधर जी के चरण पकड़ के बैराग शुक्र करी जाए दाता तेरा सानी दुनिया से कोई नहीं। तुसी पुछोगे क्यों, ते मैं अक्सर बेनती करना साहब जी इन्हां दिनां विच असी रजाइया का निक मानने हैं, निक मान के भी सानू तेरी याद नहीं आती पई। इन्हां दिनां विच तेरे लाल तेरियां अखां सामने शहीद होए, इन्हां दिनां विच तेरे दो पुत्रां नूं कोह के शहीद किया सरहंद दीआं नीआं विच, इन्हां दिनां विच बुढ़ी मां उन्हें शहादत का जाम पीता, सिख रजाई विच बैठा भी इन्हां दिनां विच तेरे ते तर्क करन तुर पैंदा है। मैं कहना सतगुरु तू तो इन्हां दिनां विच माछी वाले दे जंगलां विच पै के भी दस दिता जे रब चेते आवे ते सारे सोखी पले हुंदे। चित आवण का सदका सब सुख होवै, ते पहली तो करन कर रहा वा ये शब्द है, जाको मुश्किल अप बने ढोई कोई ना दे, लाकू होए दुश्मना साथ ते भज खले, सबो भजै आसरा चूकै सब असराओ, चित आवे ओस पार ब्रह्म, ते कहन लगे लगे ना तत्ती वम। हुण तको गुरु कलगीधर जी दे नेड़े कौन है, हकीकत है कि मसंद आनंदपुर साहब दी धरती तो भजे ने, दुनी चंद वर्गे चले गए, घेरे पै वड्डे वड्डे सिदक वाले भी अंदरों खिड़ गए, अज कोई चीज कोल नहीं। मैं इतिहास विचों नहीं सिर्फ गुरु की बाणी विचों अर्ज करनी चाहना कि चित आवण का सदका सर्व सुख होवेगी। हुण अज कोई चीज कोल नहीं, माछी वाड़े का वह जंगल है, पोह की ककरीली रात है, टिंड का सराहना करके कलगी वाला माही पे है, ते उथे जदों रात नूं टिम चमाउंदे तारे ने सीने नाल अपनी तेज नूं लाया, ते उस मालक की याद भी जुड़िया, औरंगजेब नूं चिट्ठी लिखदिया जफरनामा उहदे विच उहनां ने गल कही कि असल विच अंदर का सुख की है जिन्हों रब चेते आ जाए। एक शेर है मेरे हजूर का, कह लगे ना साजो ना बाजो ना फौजो ना फर्श, देखो अंदर दा सुखी चित आवण का सदका सर्व सुख होवे। कहिंदे अज मेरे कोई साजो समान नहीं, अज मेरे कोई बाज नहीं, कोई घोड़े नहीं, कोई सिख नहीं, ते सच जानी जेड़े सोहने महला विच रह के कीमती सेज ते विश्राम करदे सन, अज सेज दी थां ते सथरां ते चौंकड़ा मारी बैठे। चित आवण का सदका सर्व सुख होवे, ना खादो ना बाजो ना फौजो ना फर्श, पर ए गल कदी ना भुली कि मैनू महला विच ते सोहनी सेज विच भी यारड़ा भुलिया नहीं, ते अज भावे माछी वाड़े दा सत्र है, ककरीली रात है, हवा मेरिया हड्डियां नू भावे चीर के लंघदी होवे, मैं कंडिया ते बैठ के टिंड दा सराहना करके रब दा शुक्र त्या करना, सब कुछ ना होण दे बावजूद भी मेरे कोल इक अंदर दा सुख इवें कि सर्व सुख होवे। इहदा अर्थ इह नहीं कि केवल दुनिया दे सुख, वह मैं अगे अर्ज करनी है कि बाणी विच उह भी मिलदे ने, इहदे विच कोई दो रावां नहीं। हजूर ने शब्द वरते ना खाजो ना बाजो ना फौजो ना फर्श, खुदावंद बख्शंदा है ऐश अर्श। हुण अर्श दा अर्थ करांगे कि रब दे घर दा मेरे कोल सचखंड दा सुख है, जिहदे कोल अंदर दा सुख होवे उहदे लई सफर भी कुछ नहीं ते उहदे लई सोहणी सेज भी कुछ नहीं, दोनों इको बराबर। उस धरती ते बैठ के यारड़े नूं खात्म करके शब्द कहे सन कि मित्र प्यारे नूं खाल मुरीदां दा कहिण, मेरे अंदर दा सुख है। सारे इस ख्याल विच हजूर ने बिलकुल भी उलामा नहीं दिता। असीं इस गल नूं साहिब धन गुरु कलगीधर जी दे इस बचन नूं समझिए। कई बार असीं कहिंदे आ वी लो बाणी मुताबक, ते मैं स्टॉक ने इस संबंधी अर्ज भी करके आया था, 12 माह दा पहला पदा पढ़ लो ते इहदे अर्थ करने बड़े सुखैण हो जाणगे। जित कर हर संत न प्रगटी, पथ नगर से ग्राम, कह लगे ओ खेड़े दी पथ ने जिथे साईं दी जात नहीं, ते उत्थे बड़े बचन वरते ने, सर्व शिंगार तंबोल रस सण देगी सब खाम, प्रभ स्वामी कंत विखुणिया मीत सजन सब जाम, जे तू चेते नी दाता मित्र भी जमदूत दिस दे पै। जे तू चेते में फिर शब्द वरते सन मित्र प्यारे नू हाल मुरीदा दा कहना, देखो अंदर दा सुख ने मित्र प्यारे नू हाल मुरीदा दा कहना, तुद बिन रोग रजाइया दे ओढ़न, ਨਾਗ ਦੀ ਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਦਰ ਪਿਆਲਾ, ਬੇਦਕ ਸਾਈਆਂ ਦਾ ਸਹਿਣਾ, ਯਾਰਲੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣ। ਸ਼ਬਦ ਵਰਤ ਰਿਹਾ ਵਾ ਕਿ ਜਿਹਦੇ ਕੋਲ ਅੰਦਰ ਦਾ ਸੁੱਖ ਹੈ, ਦੁਸ਼ਮਣ ਵਿੱਚ ਘਿਰਿਆ ਹੋਇਆ ਵੀ ਉਹਦੇ ਅੰਦਰ ਦੇ ਸੁੱਖ ਨੂੰ, ਅੰਦਰ ਦੇ ਆਨੰਦ ਨੂੰ ਕੋਈ ਖੋਹ ਨਹੀਂ ਸਕਦਾ। ਸ਼ਬਦ ਚਿੱਤ ਵੱਲ ਆਇਆ ਜੇ, ਤੇ ਪ੍ਰਮਾਣ ਮੈਂ ਆਰੰਭ ਕੀਤਾ ਕਿ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ, ਕਿਹੜੇ ਸੁੱਖ ਨੇ? ਤੇ ਦੂਜਾ ਉਹਤੇ ਹਜ਼ੂਰ ਨੇ, ਗੁਰੂ ਅਰਜਨ ਦੇਵ ਨੇ ਪ੍ਰਮਾਣ ਦਿੱਤਾ, ਪਹਿਲਾਂ ਦਿੱਤਾ ਕਿ ਬੰਦੇ ਦੇ ਅੰਦਰ ਸਾਰੇ ਮਿੱਤਰ ਦੋਸਤ ਛੱਡ ਜਾਣ, ਦੁਸ਼ਮਣ ਘੇਰ ਲੈ ਤੇ ਰੱਬ ਚੇਤੇ ਆ ਜਾ, ਤੱਤੀ ਵਾਹ ਨਹੀਂ ਲੱਗਦੀ। ਦੂਜਾ ਪ੍ਰਮਾਣ ਦਿੱਤੋ ਨੇ, ਕਹਿਣ ਲੱਗੇ ਹੋ ਸਕਦਾ ਕਈ ਵਾਰੀ ਬੰਦਾ ਸਰੀਰਕ ਤੌਰ ਤੇ ਬਿਲਕੁਲ ਅਰੋਗ ਰਹਿੰਦਾ, ਦੁਸ਼ਮਣ ਘੇਰ ਲੈਣ ਤੇ ਬੰਦਾ ਘਬਰਾ ਜਾਂਦਾ। ਕਈ ਵਾਰੀ ਦੁਸ਼ਮਣ ਵੀ ਘੇਰੇ ਨਾ, ਹਜ਼ੂਰ ਕਹਿੰਦੇ ਨੇ ਕਿਸੇ ਬੰਦੇ ਦੇ ਤਨ ਨੂੰ ਰੋਗ ਲੱਗ ਜਾਏ, ਮੰਨ ਲਓ ਉਹਦਾ ਸਰੀਰ ਬਿਲਕੁਲ ਕਮਜ਼ੋਰ ਹੋ ਜਾਏ, ਕਮਜ਼ੋਰੀ ਇਸ ਕਰਕੇ ਆ ਜਾਏ ਕਿ ਉਹਦੇ ਪੱਲੇ ਨਾ ਤਾਂ ਤਨ ਵਿੱਚ ਪਾਉਣ ਵਾਸਤੇ ਭੋਜਨ ਹੋਵੇ, ਨਾ ਤਨ ਨੂੰ ਢੱਕਣ ਵਾਸਤੇ ਉਹਦੇ ਕੋਲ ਕੱਪੜਾ ਹੋਵੇ, ਇੱਕ ਦਮੜਾ ਵੀ ਕੋਲ ਨਾ ਹੋਵੇ। ਤੇ ਜਿਨ੍ਹਾਂ ਨੂੰ ਆਪਣੇ ਕਹਿੰਦੇ ਹਾਂ ਉਹ ਵੀ ਕਹਿ ਦੇਣ ਕਰਮਾਂ ਦਾ ਭੋਗਦਾ ਪਿਆ, ਦੁੱਖ ਇਹਦੇ ਕਰਮਾਂ ਵਿੱਚ ਲਿਖਿਆ, ਅਸੀਂ ਕੀ ਇਹਦਾ ਭਲਾ ਕਰ ਸਕਦੇ ਹਾਂ? ਕਹਿਣ ਲੱਗੇ ਜੇ ਇੰਨੇ ਦੁੱਖ ਵਿੱਚ ਤੂੰ ਫਸ ਗਏ, ਪੱਲੇ ਇੱਕ ਦਮੜੀ ਨਾ ਹੋਵੇ, ਵਾਹਿਗੁਰੂ ਨੂੰ ਚਿੱਤ ਵਿੱਚ ਲਿਆਈ, ਸੱਚ ਜਾਣੀ ਦੁਨੀਆਂ ਧੱਕੇ ਮਾਰਦੀ ਹੈ, ਜੇ ਵਾਹਿਗੁਰੂ ਚਿੱਤ ਆ ਜਾਏ ਤੂੰ ਬਾਦਸ਼ਾਹ ਵੀ ਬਣ ਸਕਣਾ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਉਹਦੇ ਸ਼ਬਦ ਚਿੱਤ ਵਰਤੇ। ਕਹਿਣ ਲੱਗੇ ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ। ਇੱਥੇ ਪੀਰ ਦਾ ਅਰਥ ਪੀੜ, ਪੀਰ ਦਾ ਅਰਥ ਦੂਜਾ ਪੀਰ ਨਹੀਂ। ਆ ਬਾਣੀ ਵਿੱਚ ਇਹ ਵੀ ਸ਼ਬਦ ਆਉਂਦਾ ਪੂਜ ਲੱਗਾ ਪੀਰ ਆਖੀਐ, ਇੱਥੇ ਪੀਰ ਦਾ ਅਰਥ ਆਤਮਕ ਦਰਜੇ ਤੇ ਪਹੁੰਚਿਆ ਹੋਇਆ ਫਕੀਰ ਨਹੀਂ, ਸੰਤ ਨਹੀਂ, ਇੱਥੇ ਪੀਰ ਦਾ ਅਰਥ ਕਰਾਂਗੇ ਪੀੜਾ। ਹਜ਼ੂਰ ਨੇ ਸ਼ਬਦ ਵਰਤੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਮੈਂ ਕਿਛ ਹੋਵੇ ਕਾਜ। ਹੁਣ ਅਗਲੀ ਤੋਂ ਫਿਰ ਚੇਤੇ, ਚੇਤ ਆਵਣ ਕਾ ਸਦਕਾ ਹੈ ਨਾ, ਮੈਂ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਦੋਂ ਉਹਨੂੰ ਪਰਮਾਤਮਾ ਚੇਤੇ ਆ ਗਿਆ, ਮੰਨ ਲਓ ਉਹਦੇ ਕੋਲ ਬਾਦਸ਼ਾਹ ਆ ਗਈ, ਤੇ ਸੱਚ ਜਾਣੂ ਜਦੋਂ ਚਿੱਤ ਵਿੱਚੋਂ ਪਰਮਾਤਮਾ ਵਿਸਰ ਜਾਏ, ਹਕੀਕਤ ਵਿੱਚ ਦੁਨੀਆਂ ਦੇ ਸੁੱਖ ਹੁੰਦਿਆਂ ਵੀ ਬੰਦਾ ਦੁਖੀ ਰਹਿੰਦਾ, ਚਿੱਤ ਵਿੱਚੋਂ ਸਾਈਂ ਦੀ ਯਾਦ ਭੁੱਲ ਜਾਏ, ਇਹ ਤੋਂ ਵੱਡਾ ਦੁਖੀ। ਹਜ਼ੂਰ ਕਿਰਪਾਲੂ ਜੀ ਨੇ ਜੈਤ ਸ੍ਰੀ ਕੀ ਵਾਰ ਵਿੱਚ ਇੱਕ ਪੌੜੀ ਵਿੱਚ ਰਹਿਮਤ ਕੀਤੀ, ਕਹਿੰਦੇ ਜੇ ਬੰਦੇ ਕੋਲ ਦੁਨੀਆਂ ਦੇ ਸਾਰੇ ਸੁੱਖ ਹੋਣ ਦੁਨਿਆਵੀ ਤੇ ਰੱਬ ਦੀ ਯਾਦ ਨਹੀਂ ਨਾ, ਕਹਿੰਦੇ ਉਸ ਬੰਦੇ ਨੂੰ ਵੱਧ ਦੁਨੀਆਂ ਤੇ ਦੁਖੀ ਕੋਈ। ਕਿਰਪਾਲੂ ਦਾਤਾਰ ਗੁਰੂ ਅਰਜਨ ਦੇਵ ਜੀ ਦਾ ਬਚਨ ਆਉਂਦਾ, ਕਹਿੰਦੇ ਉਸ ਬੰਦੇ ਲਈ ਸੌਣ ਲਈ ਛੇਜ ਵੀ ਚੰਗੀ ਹੋਵੇ, ਉਹਦੇ ਲਈ ਖਾਣ ਲਈ ਪਦਾਰਥ ਵੀ ਚੰਗੇ ਹੋਣ, ਲੋਕ ਉਹਦਾ ਸਮਾਜ ਵਿੱਚ ਇੱਜ਼ਤ ਮਾਣ ਵੀ ਕਰਨ। ਤੇ ਦਾਤਾਰ ਕਹਿੰਦੇ ਨੇ ਸੱਚ ਪੁੱਛੀ ਜੇ ਸਭ ਕੁਝ ਭੋਗਣ ਤੋਂ ਬਾਅਦ ਰੱਬ ਚੇਤੇ ਨਹੀਂ ਨਾ, ਉਸ ਗੰਦਗੀ ਦਾ ਕੀੜਾ ਸੱਚ ਜਾਣੀ ਉਹਦੇ ਤੋਂ ਵੱਧ ਦੁਨੀਆਂ ਵਿੱਚ ਦੁਖੀ ਕੋਈ। ਰੱਬ ਦਾ ਭੁੱਲ ਜਾਣਾ ਇਹ ਤੋਂ ਵੱਡਾ ਦੁੱਖ ਕੋਈ ਨਹੀਂ, ਸਾਈਂ ਦਾ ਚੇਤੇ ਆ ਜਾਣਾ ਇਹਦੋਂ ਵੱਡਾ ਸੁੱਖ ਕੋਈ ਨਹੀਂ। ਹਜ਼ੂਰ ਨੇ ਉੱਤੇ ਸੁੱਖ ਸ਼ਬਦ ਤੋਂ ਸ਼ੁਰੂ ਕੀਤਾ, ਕਹਿਣ ਲੱਗੇ ਸੁੰਦਰ ਸੇਜ ਅਨੇਕ ਸੁੱਖ ਰੱਬ ਭੋਗਣ ਪੂਰੇ। ਹੁਣ ਅਨੇਕ ਸੁੱਖ ਤੇ ਸਰਬ ਸੁੱਖ, ਹੁਣ ਕਹਾਂਗੇ ਅਨੇਕ ਸੁੱਖ ਜਿਹਦੇ ਕੋਲ ਨੇ ਕੀ ਉਹ ਸੁਖੀ ਨਹੀਂ? ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਉਹ ਸੁੱਖ ਨੇ ਜਦੋਂ ਚਿੱਤ ਵਿੱਚੋਂ ਰੱਬ ਭੁੱਲ ਜਾਂਦਾ। ਸੁੰਦਰ ਸੇਜ ਅਨੇਕ ਸੁੱਖ ਰੱਬ ਭੋਗਣ ਪੂਰੇ, ਗ੍ਰਹਿ ਸੋਇਨ ਘਰ ਸੋਨੇ ਦਾ ਬਣਿਆ, ਉਹਦੇ ਘਰ ਵਿੱਚ ਚੰਦਨ ਦਾ ਲੇਪਣ ਹੋਇਆ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ, ਫਿਰ ਉਹਦੇ ਕੋਲ ਸੁੱਖ ਨੇ, ਮਨ ਇੱਛੇ ਸੁੱਖ ਨੇ। ਪਰ ਚੇਤੇ ਰੱਖਿਓ ਸਰਬ ਸੁੱਖ ਨਹੀਂ ਜਿਹੜਾ ਅਰਦਾਸ ਵਾਲਾ ਹੈ। ਸ਼ਬਦ ਵਰਤੇ ਮਨ ਇੱਛੇ ਸੁੱਖ ਮਾਣਦਾ ਕਿਛ ਨਾ ਏ ਵਿਸੂਰੇ। ਤੇ ਅਗਲਾ ਬਚਨ ਵਰਤਿਆ, ਕਹਿਣ ਲੱਗੇ ਚੇਤੇ ਰੱਖੀ ਕਿ ਸੋ ਪ੍ਰਭ ਚਿੱਤ ਨਾ ਆਵਈ, ਬਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ। ਸਰਬ ਸੁੱਖ ਕੇਵਲ ਪਰਮਾਤਮਾ ਦੇ ਚੇਤੇ ਆਉਣ ਵਿੱਚ ਨੇ। ਸਾਹਿਬ ਸ਼ਬਦ ਵਰਦੇ ਨੇ ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਤੇ ਬੇਨਤੀ ਮੈਂ ਕਰ ਰਿਹਾ ਸਾਂ, ਜਦੋਂ ਪਰਮਾਤਮਾ ਚਿੱਤ ਵਿੱਚੋਂ ਵਿਸਰ ਜਾਏ, ਸੱਚ ਜਾਣੋ ਉਦੋਂ ਦੁੱਖ ਦੀ ਆਮਦ ਹੁੰਦੀ ਹੈ। ਤੇ ਜਦੋਂ ਪਰਮਾਤਮਾ ਚੇਤੇ ਹੋਵੇ, ਭਾਵੇਂ ਬੰਦੇ ਨੂੰ ਸਰੀਰਕ ਦੁੱਖ ਹੋਣ, ਮੈਂ ਕਹਿੰਦਾ ਗੁਰੂ ਇਤਿਹਾਸ ਗੁਰਬਾਣੀ ਨੂੰ ਪੜ੍ਹੋ, ਸਰੀਰਕ ਦੁੱਖ ਆਏ ਜੇ ਸਾਈਂ ਚੇਤੇ ਸੀ, ਕਹਿੰਦਾ ਸੀ ਇਦੋਂ ਵੱਡਾ ਸੁਖੀ ਕੋਈ। ਸਾਰਾ ਸੋਹੀਏ ਦੇ ਵਿੱਚ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਕੇਵਲ ਕਿਹਾ ਨਹੀਂ, ਭਾਈ ਗੁਰਦਾਸ ਨੇ ਇੱਕ ਪੌੜੀ ਚੁਣੀ, ਭਾਵਾਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸੰਬੰਧੀ ਬਹੁਤ ਕੁਛ ਲਿਖਿਆ, ਪਰ ਇੱਕ ਪੌੜੀ ਜਦੋਂ ਪੜ੍ਹਨੇ ਆ ਨਾ, ਉਹਦੇ ਵਿੱਚ ਉਹਨਾਂ ਨੇ ਦੋ ਕੁ ਵਾਰੀ ਸੁੱਖ ਦਾ ਸ਼ਬਦ ਜਿਹੜਾ ਇਹਨੂੰ ਵਰਤੇ ਕਿ ਚਿੱਤ ਆਵਣ ਕਾ ਸਦਕਾ ਸਰਵ ਸੁੱਖ ਹੀ। ਭਾਈ ਗੁਰਦਾਸ ਜੀ ਦੇ ਬਚਨ ਨੇ ਇਸ ਪੌੜੀ ਦੀ ਸੰਪੂਰਨਤਾ ਹੁੰਦੀ ਹੈ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਗੁਰਮੁਖ ਸੁਖ ਫਲ ਪਿਰਮ ਰਸ, ਹੁਣ ਉੱਥੇ ਸੁਖ ਫਲ ਸ਼ਬਦ ਵਰਤੇ, ਉਹ ਕਿਹੜਾ ਸੁਖ ਹੈ ਜੀ? ਉੱਥੇ ਫਿਰ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਉਹਨਾਂ ਪਹਿਲਾ ਬਚਨ ਕੀਤਾ ਗੁਰੂ ਅਰਜਨ ਦੇਵ ਅੱਜ ਤੱਤੀ ਤਵੀ ਤੇ ਬੈਠੇ ਨੇ। ਮੈਂ ਇਸ ਕਰਕੇ ਥੋੜਾ ਜਿਹਾ ਚੂਕ ਮਾਤਰ ਸਾਖੀ ਟੱਚ ਕਰਨਾ ਹੁੰਦਾ, ਕਿਉਂਕਿ ਸਮਝ ਪੈ ਜਾਏ ਕਿ ਕੇਵਲ ਇਹ ਜ਼ਬਾਨੀ ਕਲਾਮੀ ਫਲਸਫਾ ਨਹੀਂ ਜੋ ਕਿਹਾ, ਇਹਨੂੰ ਜ਼ਿੰਦਗੀ ਵਿੱਚ ਕਮਾ ਕੇ ਵੀ ਦੱਸਿਆ ਹੋਇਆ। ਜੇ ਕਿਹਾ ਹੈ ਨਾ ਕਿ ਤਨ ਮਨ ਕਾਤ ਕਾਲ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਤੇ ਫਿਰ ਤੱਤੀ ਤਵੀ ਤੇ ਬਹਿ ਕੇ ਵੀ ਦੱਸਿਆ ਇਸ ਤਰ੍ਹਾਂ ਜਲਾਈ। ਜੇ ਕਿਹਾ ਨਾ ਵਿਛੋਏ ਜ਼ੰਬੂਰ ਖਵੇ ਨਾ ਵੰਜਣ ਗਾਖੜੇ, ਕਿ ਦਾਤਾ ਵਿਛੋੜੇ ਨਾਲੋਂ ਵੱਧ ਜਦੋਂ ਤੇਰਾ ਵਿਛੋੜਾ ਪੈ ਜਾਏ ਜ਼ੰਬੂਰਾਂ ਤੋਂ ਵੱਧ ਦੁੱਖ ਹੈ, ਜੇ ਤੂੰ ਚੇਤੇ ਆਵੇ ਤੇ ਜ਼ੰਬੂਰ ਦਾ ਦੁੱਖ ਨਹੀਂ। ਸੱਚ ਜਾਣੋ ਬਾਬੇ ਬੰਦੇ ਬਹਾਦਰ ਨੇ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸ ਤੁਕ ਦੇ ਅਰਥ ਕੀਤੇ, ਕਰਵਤ ਭਲਾ ਨਾ ਕਰਵਤ ਤੇਰੀ। ਭਾਈ ਮਤੀ ਦਾਸ ਅਰਥ ਤਾਂ ਕਰਦੇ ਜੀ ਸਾਹਿਬ, ਧੰਨ ਗੁਰੂ ਅਰਜਨ ਦੇਵ ਜੀ ਦੇ ਬਾਰੇ ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸਰਬ ਸੁੱਖ ਕੀ, ਕਹਿੰਦੇ ਤੱਤੀ ਤਵੀ ਤੇ ਬੈਠੇ ਨੇ ਤੇ ਮਹਾਰਾਜ ਜੀ ਸੁਖੀ ਨੇ। ਉਹਨਾਂ ਸ਼ਬਦ ਵਰਤੇ ਨੇ ਕਹਿੰਦੇ ਨੇ ਇੰਨੇ ਸੁਖੀ ਨੇ ਕਿ ਜਿਵੇਂ ਪਾਣੀ ਦਾ ਭਰਿਆ ਹੋਵੇ ਦਰਿਆ, ਤੇ ਉਸ ਮੱਛੀ ਨੂੰ ਪੁੱਛ ਕੇ ਦੇਖੋ ਕਿ ਸੁੱਖ ਚਾਹੀਦਾ, ਉਹ ਕਹਿੰਦੀ ਜਿੱਥੇ ਪਾਣੀ ਨਿਰਮਲ ਹੋਵੇ, ਪਾਣੀ ਦੇ ਭਰੇ ਹੋਏ ਦਰਿਆ ਵਿੱਚ ਮੱਛੀ ਰਹਿ, ਉਹਦੇ ਲਈ ਪਾਣੀ ਤੋਂ ਵੱਡਾ ਸੁੱਖ ਕੋਈ ਨਹੀਂ। ਕਹਿਣ ਲੱਗੇ ਗੁਰੂ ਅਰਜਨ ਦੇਵ ਲਈ ਤੱਤੀ ਤਵੀ ਵੀ ਇਸ ਤਰ੍ਹਾਂ ਜਿਵੇਂ ਕਿ ਮਾਨੋ ਪਾਣੀ ਵਿੱਚ ਰਹਿੰਦੀ ਹੋਵੇ ਮੱਛੀ, ਜਿਵੇਂ ਪਾਣੀ ਵਿੱਚ ਰਹਿੰਦੀ ਮੱਛੀ ਨੂੰ ਸੁੱਖ ਹੈ। ਸ਼ਬਦ ਵਰਤੇ ਨੇ ਰਹਿੰਦੇ ਗੁਰ ਦਰਿਆਓ ਵਿੱਚ ਮੀਲ ਕੁਲੀਰ ਖੇਤ ਨਿਰਬਾਣੀ, ਕਿ ਜਿਵੇਂ ਇੱਕ ਮੱਛੀ ਦੀ ਕੁੱਲ ਪਾਣੀ ਵਿੱਚ ਰਹਿ ਕੇ ਸੁਖੀ ਹੈ। ਉਹਨਾਂ ਦੂਜਾ ਸ਼ਬਦ ਵਰਤਿਆ ਕਿ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਲੋਕ ਕਹਿੰਦੇ ਨੇ ਦੀਵੇ ਨੇ ਪਤੰਗੇ ਨੂੰ ਸਾੜ ਦਿੱਤਾ, ਪਰ ਹਕੀਕਤ ਇਹ ਪਤੰਗੇ ਨੂੰ ਪਤਾ ਹੀ ਕੋਈ ਨੀ, ਮੈਨੂੰ ਅੱਗ ਕਦੋਂ ਲੱਗੀ। ਉਹਦਾ ਚਿੱਤ ਇੰਨਾ ਕੁ ਦੀਵੇ ਵੀ ਜੁੜਿਆ ਹੈ ਕਿ ਸੜਨ ਦੇ ਬਾਵਜੂਦ ਵੀ ਉਹਦੀ ਅੰਸ ਨੇ ਕਦੀ ਗਿਲਾ ਕੀਤਾ ਹੀ ਨਹੀਂ ਕਿ ਦੀਵਾ ਸਾਨੂੰ ਕੋਲ ਆਇਆ ਨੂੰ ਸਾੜਦਾ। ਚਿੱਤ ਆਵਣ ਕਾ ਸੁੱਖ ਕੀ, ਚਿੱਤ ਆਵਣ ਕਾ ਸਦਕਾ ਸੁੱਖ ਕੀ। ਕਦੀ ਦੇਖੋ ਅੱਜ ਕੋਈ ਸਾਡੇ ਤੇ ਵਾਰ ਕਰਦਾ, ਅਸੀਂ ਆਪਣੀਆਂ ਪੁਸ਼ਤਾਂ ਨੂੰ ਕਹਿ ਜਾਂਦੇ ਹਾਂ ਕਿ ਇੱਕ ਗੱਲ ਸੁਚੇਤ ਰਹੋ, ਸਾਡੇ ਨਾਲ ਇਹਨਾਂ ਇਹ ਕੁਛ ਕੀਤਾ। ਤੇ ਵਿੱਚ ਮੈਂ ਇੱਕ ਵਾਰੀ ਅਰਜ਼ ਵੀ ਕੀਤੀ ਸੀ ਕਿ ਰਾਮ ਨਰੈਣ ਸਿੰਘ ਜੀ ਦਰਦੀ, ਉਹਨਾਂ ਨੇ ਅਟੈਕ ਤੋਂ ਬਾਅਦ ਇੱਕ ਕਾਵਿ ਪੁਸਤਕ ਲਿਖੀ ਸੀ ਕਿ ਅਸਾਂ ਕੀ ਕੀਤਾ ਤੇ ਤੁਸਾਂ ਕੀ ਕੀਤਾ। ਇੱਕ ਗੱਲ ਉਹਨਾਂ ਚੇਤੇ ਕਰਾਈ ਵੀ ਅਸੀਂ ਕੀ ਕੀਤਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਤੇ ਅੱਜ ਤੁਸੀਂ ਕੀ ਕੀਤਾ। ਅਸੀਂ ਭੁਲੱਕੜ ਬਣੇ ਹਾਂ, ਬੜੀ ਛੇਤੀ ਭੁੱਲ ਜਾਂਦੇ ਹਾਂ। ਦੇਖੋ ਜਿਹੜੀ ਬੇਨਤੀ ਕਰਨੀ ਚਾਹੁੰਦਾ, ਸਰਬ ਸੁੱਖੀ ਦੀਵਾ ਬਲਦਾ ਪਿਆ, ਪਤੰਗੇ ਪਤਾ ਨੀ ਕਿੰਨੇ ਕੁ ਸੜ ਗਏ, ਪਤਾ ਹੀ ਕੋਈ ਨੀ, ਗਿਣਤੀ ਕੋਈ ਨਹੀਂ, ਪਰ ਅੱਜ ਤੀਕਰਾ ਪਤੰਗਿਆਂ ਨੇ ਆਪਣੀ ਅੰਸ਼ ਨੂੰ ਇਹ ਨਹੀਂ ਕਿਹਾ ਕਿ ਦੀਵੇ ਕੋਲ ਨਾ ਜਾਇਓ, ਕਿਉਂਕਿ ਦੀਵਾ ਸਾੜਦਾ ਉਹਨਾਂ ਨੂੰ ਆਪਣੇ ਸੁੱਖ ਵਿੱਚ ਭੁੱਲ ਹੀ ਜਾਂਦਾ ਹੈ ਕਿ ਸੜਨਾ ਕੀ ਹੈ। ਕਿੰਨੇ ਸੱਤ ਜਾਣੀ ਸਰਬ ਸੁੱਖ ਇਹ ਵੇ ਕਿ ਜਦੋਂ ਬੰਦਾ ਅੰਦਰੋਂ ਇੰਨਾ ਟਿਕ ਜਾਏ ਉਹਨੂੰ ਤੱਤੀ ਤਵੀ ਦੀ ਤਪਸ਼ ਵੀ ਤਪਸ਼ ਨਾ ਲੱਗੇ, ਇਹ ਵੇ ਸਰਬ ਸੁੱਖ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਮਿਰਗ ਜੋ ਭੀੜ ਪਈ, ਚਿੱਤ ਅਵਰ ਨਾ ਆਣੀ, ਚਿੱਤ ਅਵਰ ਨਾ ਆਣੀ, ਉਹਦੇ ਅੰਦਰ ਕੇਵਲ ਵਾਹਿਗੁਰੂ ਚਿੱਤ ਆਵੇ। ਹੁਣ ਕੰਡਾ ਕਿਹੜਾ, ਜਦੋਂ ਉਹ ਸੰਗੀਤ ਵੱਜਦਾ ਤੇ ਇੱਕੋ ਦਮ ਹਰਨ ਉਹਦੇ ਵੱਲ ਦੌੜਦਾ, ਇਹਨੂੰ ਇਹ ਨਹੀਂ ਪਤਾ ਕਿ ਸਾਹਮਣੇ ਸ਼ਿਕਾਰੀ ਨੇ ਮੈਨੂੰ ਤੀਰ ਨਾਲ ਵਿੰਨਣਾ, ਪਰ ਉਸ ਆਵਾਜ਼ ਵਿੱਚ ਇੰਨਾ ਕੁ ਸੁੱਖ ਉਹਨੂੰ ਮਿਲਿਆ ਕਿ ਤੀਰ ਨਾਲ ਵਿੰਨੇ ਜਾਣ ਦੇ ਬਾਵਜੂਦ ਵੀ ਉਹਦੀਆਂ ਅੰਸ ਉਹਦੀਆਂ ਪੀੜੀਆਂ ਉਹਦੀ ਕੁੱਲ ਦੇ ਹਰਨ ਅੱਜ ਵੀ ਸ਼ਿਕਾਰੀਆਂ ਦੇ ਸ਼ਿਕਾਰ ਇਸੇ ਤਰ੍ਹਾਂ ਹੁੰਦੇ ਪਏ, ਪਰ ਉਹਦੇ ਕੋਲ ਇੱਕ ਅੰਦਰ ਦਾ ਸੁੱਖ ਸੀ, ਉਸ ਆਵਾਜ਼ ਨੇ ਇੱਕ ਸੁੱਖ ਦਿੱਤਾ। ਮੈਂ ਬੇਨਤੀ ਕਰਾਂ ਉਦਾਹਰਨ ਦਾ ਇੱਕ ਪੱਖ ਲੈਣਾ ਕਿ ਮੱਛੀ ਨੂੰ ਪਾਣੀ ਨੇ ਇੰਨਾ ਸੁੱਖ ਦਿੱਤਾ ਸਭ ਕੁਝ ਭੁੱਲ ਗਿਆ, ਦੀਵੇ ਨੂੰ ਦੇਖ ਕੇ ਪਤੰਗੇ ਨੂੰ ਇੰਨਾ ਸੁੱਖ ਮਿਲਿਆ ਉਹਨੂੰ ਅੱਗ ਦਾ ਦੁੱਖ ਭੁੱਲ ਗਿਆ। ਮੈਂ ਕਹਿੰਦਾ ਕੰਡੇ ਖੇੜੇ ਦੀ ਆਵਾਜ਼ ਸੁਣ ਕੇ ਇੰਨਾ ਸੁੱਖ ਮਿਲਿਆ ਕਿ ਉਹਨੂੰ ਭੁੱਲ ਹੀ ਗਿਆ ਮੈਨੂੰ ਤੀਰ ਨਾਲ ਤੂੰ ਬਿੰਨਣ ਵਾਲਾ, ਮੇਰੇ ਤੋਂ ਪਹਿਲਾਂ ਵੀ ਬਿੰਨੇ ਗਏ ਨੇ। ਉਹ ਆਵਾਜ਼ ਸੁਣ ਕੇ ਫਿਰ ਤੁਰ ਪਿਆ। ਸਾਹਿਬ ਨੇ ਫਿਰ ਅਗਲਾ ਪ੍ਰਮਾਣ ਲਿਆ, ਕਹਿਣ ਲੱਗੇ ਸ਼ਬਦ ਸੁਰਤ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ ਚਰਨ ਕਮਲ ਚਿਤ ਭਵਰ ਜਿਉਂ ਸੁੱਖ ਸੰਪਤ ਵਿੱਚ ਰਹਿਣ ਵਿਖਾਣੀ। ਹੁਣ ਸੁੱਖ ਸੰਪਤ, ਸੰਪਤ ਦਾ ਅਖਰੀ ਅਰਥ ਹੁੰਦਾ ਡੱਬਾ, ਪਰ ਇੱਥੇ ਸੰਪਤ ਨਰਤ ਕਰਾਂਗੇ ਜਦੋਂ ਕਮਲ ਤੇ ਫੁੱਲ ਵਿੱਚ ਭਵਰਾ ਬੈਠਾ। ਉਹਨੇ ਆਪਣੀਆਂ ਪੰਖੜੀਆਂ ਨੂੰ ਸਮੇਟ ਕੇ ਬੰਦ ਕੀਤਾ ਤੇ ਭਵਰੇ ਦੀ ਵਿੱਚ ਮੌਤ ਹੋ ਗਈ। ਉਸ ਭਵਰੇ ਨੂੰ ਮਰਦਿਆਂ ਪਤਾ ਹੀ ਨਹੀਂ ਲੱਗਾ ਕਿ ਮੇਰੇ ਵਾਸਤੇ ਇਹ ਕਮਲ ਦਾ ਫੁੱਲ ਮੌਤ ਬਣਿਆ। ਉਹ ਸੁਗੰਧੀ ਵਿੱਚ ਇੰਨਾ ਕੁ ਮਸਤ ਹੈ ਕਿ ਸੰਪਤ ਵਿੱਚ ਮਰਨ ਦੇ ਬਾਵਜੂਦ ਵੀ ਉਹ ਸੁਖੀ ਹੈ। ਇਹ ਵੇ ਸਰਬ ਸੁੱਖ, ਜਿਹਨੂੰ ਦੁੱਖ ਵਿੱਚੋਂ ਵੀ ਸੁੱਖ ਭਾਸੇ। ਤੇ ਮੈਂ ਅੱਜ ਇਸ ਦੀ ਉਦਾਹਰਨ ਤਾਂ ਲਈਏ ਕਿ ਗੁਰੂ ਸਾਹਿਬ ਨੇ ਕੇਵਲ ਕਿਹਾ ਨਹੀਂ ਕਿ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਿਆਰਿਆ ਕਿ ਚਰਨ ਕਮਲ ਚਿੱਤ ਭਵਰ ਕਰ, ਸੁੱਖ ਸੰਪਤ ਵਿੱਚ ਉਸੇ ਸੁੱਖ ਮਿਲਦਾ ਪਿਆ, ਸੁੱਖ ਸੰਪਤ ਵਿੱਚ ਰਹਿਣ ਵਿਖਾਣੀ ਇੰਨਾ ਸੁੱਖ ਹੈ। ਅੱਜ ਅੰਤਲੇ ਸਮੇਂ ਕੁਝ ਸਿੱਖ ਕੋਲ ਆਏ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਬੁੱਲ ਬੰਦ ਨਹੀਂ ਹੋਏ, ਮੇਰੇ ਸਾਹਿਬ ਦੇ ਲਵ ਨਹੀਂ ਬੰਦ ਹੋਏ, ਰਸਨਾ ਤੋਂ ਬੋਲੇ ਨੇ। ਕਹਿੰਦੇ ਨੇ ਗੁਰ ਉਪਦੇਸ਼ ਨਾ ਵਿਸਰੈ ਬਾਬੀਏ ਜੂੰ ਆਸ ਵਖਾਣੀ। ਜਿਵੇਂ ਬਬੀਆ ਪਿਆਸ ਨਾਲ ਤੜਪਦਾ ਵੀ ਕਹਿੰਦਾ ਪੀਆ ਪੀਆ ਪੀਆ, ਗੁਰੂ ਅਰਜਨ ਦੇਵ ਕੋਲ ਬੈਠੇ ਸਿੱਖਾਂ ਨੂੰ ਅੰਤਲੇ ਸਮੇਂ ਵੀ ਕਹਿੰਦੇ ਨੇ ਸਿੱਖੋ ਰੱਬ ਨੂੰ ਚਿੱਤ ਵਿੱਚ ਰੱਖਿਓ, ਚਿੱਤ ਆਉਣ ਤੋਂ ਬਾਅਦ ਤੱਤੀ ਤਵੀ ਦਾ ਦੁੱਖ ਵੀ ਦੁੱਖ ਨਹੀਂ ਰਹਿੰਦਾ। ਇਹ ਵੇ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ, ਕੇਵਲ ਜ਼ਬਾਨੀ ਨੇ, ਆਤਮਕ ਵਸਪਾ ਹੈ। ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਗੁਰੂ ਉਪਦੇਸ਼ ਨਾ ਵਿਸਰੈ ਬਾਬੀਏ ਜੂੰ ਆਸ ਵਖਾਣੀ। ਗੁਰਮੁਖ ਸੁੱਖ ਫਲ ਪਿਰਮ ਰਸ, ਗੁਰਮੁਖ ਸੁੱਖ ਫਲ ਇਹਨੂੰ ਕਹਿੰਦੇ ਨੇ ਕਿ ਸਿੱਤ ਆਵਣ ਦਾ ਸਦਕਾ ਸਰਬ ਸੁੱਖ ਹੋਵੇ, ਕਿ ਗੁਰਮੁਖ ਦੇ ਖਿਰਦੇ ਨੂੰ ਸੁੱਖ ਮਿਲੇ। ਗੁਰਮੁਖ ਸੁੱਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ। ਤੇ ਜਿਹਨੇ ਅੰਦਰ ਦਾ ਦੁੱਖ, ਉਹਨੂੰ ਦੁੱਖ ਨੂੰ ਦੁੱਖ ਪ੍ਰਵਾਨ ਨਹੀਂ ਕੀਤਾ, ਦੁੱਖ ਨੂੰ ਸੁੱਖ ਜਾਣਿਆ। ਇਸ ਕਰਕੇ ਕਹਿੰਦੇ ਨੇ ਗੁਰ ਅਰਜਨ ਵਿੱਚੋਂ ਕੁਰਬਾਨੀ ਧੰਨ। ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਈਏ, ਫਿਰ ਆਪਣੇ ਪ੍ਰਮਾਣ ਤੇ ਚੱਲੀਏ ਕਿ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ। ਜੇ ਦੁਸ਼ਮਣ ਘੇਰ ਲੈਣ ਰੱਬ ਚੇਤੇ ਆ ਜਾਏ ਤੱਤੀ ਵਾਹ ਨਹੀਂ ਲੱਗਦੀ। ਜੇ ਸਭ ਕੁਝ ਲੁੱਟ ਪੁੱਟ ਜਾਏ, ਗਰੀਬੀ ਬੰਦੇ ਨੂੰ ਦੁਖੀ ਕਰੇ, ਰੱਬ ਚੇਤੇ ਆ ਜਾਏ ਤੇ ਬਾਦਸ਼ਾਹੀ ਮਿਲਦੀ ਏ। ਹਜ਼ੂਰ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਸੱਜਣਾ ਕਈ ਵਾਰੀ ਬੰਦੇ ਦੇ ਘਰ ਵਿੱਚ ਰੁਪਈਆ ਹੁੰਦਾ ਪਰ ਘਰ ਦਾ ਕਲੇਸ਼ ਇੰਨਾ ਹੁੰਦਾ ਤੋ ਰੁਪਈਆ ਵੀ ਸੁੱਖ ਨਾਲ ਮਾਨਣ ਦਾ ਸਮਾਂ ਨਹੀਂ ਮਿਲਦਾ। ਹਜ਼ੂਰ ਨੇ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਚਿੰਤਾ ਹੀ ਰੋਗ ਨੂੰ ਜਨਮ ਦਿੰਦੀ। ਤੇ ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ ਚਿੰਤਤ ਹੀ ਦਿਸੈ ਸਭ ਕੋਏ, ਚੇਤੈ ਏਕ ਸਹੀ ਸੁੱਖ ਹੋਏ। ਹਰ ਬੰਦਾ ਚਿੰਤਾ ਵਿੱਚ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਬਸ ਗ੍ਰਿਤ ਵਿੱਚ ਕਦੀ ਖੁਸ਼ੀ ਆ ਗਈ, ਕਦੀ ਗਮੀ ਆ ਗਈ, ਕਦੀ ਜੰਮਣ ਦੀਆਂ ਚਿੱਠੀਆਂ ਆ ਗਈਆਂ, ਕਦੀ ਮਰਿਆਂ ਦੇ ਫੋਨ ਆ ਗਏ, ਕਦੀ ਹਾਣੀ ਘਾਟੇ ਦਾ ਸਮਾਚਾਰ ਮਿਲ ਗਿਆ, ਕਦੀ ਲਾਭ ਦਾ ਮਿਲ ਗਿਆ ਕਿ ਦੁਨੀਆਂ ਹੈ ਕੀ, ਰੱਬ ਨੇ ਖੇਡ ਹੀ ਰਚੀਏ। ਕਹਿਣ ਲੱਗੇ ਗ੍ਰਿਤ ਕੁਟੰਬ ਪਲੇਟਿਆ ਕਦੇ ਖਰਖ ਕਦੇ ਸੋਗ, ਗਾਉਣ ਕਰੇ ਚੌਕੁੰਟ ਕਾ। ਗਾਉਣ ਦਰਦ ਹੁੰਦਾ ਗਮਨ ਕਰਨਾ, ਗਾਉਣ ਦਰਦ ਤੇ ਗਾਉਣਾ ਨਹੀਂ, ਗਮਨ ਕਰਨਾ ਤੁਰਨਾ। ਕਹਿੰਦੇ ਨੇ ਚਾਰ ਕੁੰਟਾਂ ਵਿੱਚ ਮਨ ਭੱਜਦਾ ਪਿਆ ਟਿਕਦਾ ਨਹੀਂ, ਗਾਉਣ ਖੁਰਾ ਚੌਕੁੰਟ ਕਾ। ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਕਿ ਜਦੋਂ ਉਹਨੂੰ ਰੱਬ ਚੇਤੇ ਆਇਆ, ਚਿੱਤ ਆਵੇ ਉਸ ਪਾਰ ਬ੍ਰਹਮ, ਕਹਿਣ ਲੱਗੇ ਤਨ ਮਨ ਸ਼ੀਤਲ ਹੋਏ। ਹੁਣ ਅਗਲਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਸੱਜਣਾ ਦੇਖ, ਕਈ ਵਾਰੀ ਮੁਸੀਬਤ ਵਿੱਚ ਰੱਬ ਚੇਤੇ ਆਵੇ ਆ ਜਾਏ ਅੰਦਰੋਂ ਤੇ ਦੁਸ਼ਮਣ ਵੀ ਭੱਜ ਜਾਂਦਾ ਹੀ। ਜੇ ਕਿਤੇ ਰੋਗ ਲੱਗ ਜਾਏ ਰੱਬ ਚੇਤੇ ਆ ਜਾਏ ਤੇ ਅਰੋਗ ਤਾਂ ਮਿਲ ਸਕਦੀ ਹੈ, ਮਿਲਦੀ ਹੈ। ਜੇ ਪਰਮਾਤਮਾ ਚੇਤੇ ਆ ਜਾਏ ਤੇ ਸੱਜਣਾ ਘਰ ਦੇ ਕਲੇਸ਼ ਵੀ ਸੁੱਖ ਬਣ ਜਾਂਦੇ ਨੇ। ਅਖੀਰ ਤੇ ਕਹਿਣ ਲੱਗੇ ਇੱਕ ਬੰਦਾ ਵਾਸ਼ਨਾਵਾਂ ਦਾ ਮਾਰਿਆ ਪਿਆ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਉਨ ਅੱਧ ਕੀਏ, ਖੋਵਾ ਅਸੁਰ ਸੰਘਾਰ, ਪੋਖੀ ਗੀਤ ਕਬਿਤ ਕਿਛ ਕਦੇ ਨਾ ਕਰਨ ਧਰਿਆ। ਕਾਮੀ ਹੈ, ਕ੍ਰੋਧੀ ਹੈ, ਕੰਜੂਸ ਇੰਨਾ ਕਿ ਪੱਲਿਓ ਢੇਲੀ ਵੀ ਸੱਜਣ ਨੂੰ ਤਿਆਰ ਨਹੀਂ। ਤੇ ਸਾਹਿਬ ਕਹਿੰਦੇ ਨੇ ਜਦੋਂ ਕੋਈ ਰੱਬ ਦੀ ਗੱਲ ਕਰੇ ਕਹਿੰਦਾ ਮੈਂ ਨੀ ਰੱਬ ਦੀ ਗੱਲ ਸੁਣਦਾ ਹੁੰਦਾ, ਨਾ ਉਹਨੇ ਪੋਥੀ ਸੁਣਨੀ, ਨਾ ਉਹਨੇ ਗੀਤ ਸੁਣਨਾ, ਨਾ ਕਬਿਤ ਸੁਣਨਾ। ਤੇ ਇੱਕ ਮੈਂ ਬੇਨਤੀ ਕਰਾਂ, ਕਿ ਅਨ ਅਧਿਕਾਰੀ ਬੰਦੇ ਕੋਲ ਰੱਬ ਦੇ ਨਾਮ ਦੀ ਗੱਲ ਨਹੀਂ ਕਰਨੀ ਚਾਹੀਦੀ। ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਵੋ, ਪਰ ਬਾਣੀ ਵਿੱਚੋਂ ਕੁਝ ਤੁਕਾਂ ਨੇ, ਅਸੀਂ ਕਹਿੰਦੇ ਨਹੀਂ ਗੱਲ ਕਰੀ ਜਾਓ, ਕਦੀ ਤਾਂ ਅਸਰ ਹੋਵੇਗਾ। ਗੁਰੂ ਗ੍ਰੰਥ ਸਾਹਿਬ ਨੇ ਕੁਝ ਤੁਕਾਂ ਕਹੀਆਂ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੋ, ਗੁਣ ਦੀ ਕਦਰ ਕੇਵਲ ਗੁਣਵਾਨ ਜਾਣਦਾ। ਜਿਹਨੂੰ ਗੁਣ ਦੀ ਕਦਰ ਨਹੀਂ ਉਹਨੂੰ ਪਤਾ ਹੀ ਕੀ ਵੀ ਗੁਣਾਂ ਦੀ ਕਿੰਨੀ ਕੁ ਕੀਮਤ ਹੁੰਦੀ। ਸਾਹਿਬ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਕਿ ਜਦੋਂ ਤੂੰ ਗੁਣ ਵੇਚਣ ਚੱਲੇ, ਵੇਚਣ ਦਾ ਮਤਲਬ ਤੂੰ ਗੁਣਾਂ ਦਾ ਆਦਾਨ ਪ੍ਰਦਾਨ ਕਰਨਾ, ਤੇ ਚੇਤੇ ਰੱਖੀ ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹਿ ਹੋ ਜਾਏ। ਜੇ ਗਾਹਕ ਨਾ ਮਿਲੇ ਤੇ ਗੁਣ ਦੀ ਕੋਈ ਕੀਮਤ ਨਹੀਂ ਹੁੰਦੀ। ਤੇ ਸੱਚ ਜਾਣੋ, ਇਹ ਹੀ ਗੱਲ ਬਾਬੇ ਨੂੰ ਮਰਦਾਨੇ ਨੇ ਪੁੱਛੀ ਸੀ। ਕਹਿੰਦਾ ਬਾਬਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਕਿਤੇ ਜਾਣਾ ਤੇ ਲੋਕੀ ਦੰਡੌਤ ਕਰਕੇ ਤੇਰੇ ਚਰਨਾਂ ਦੀ ਧੂੜ ਮੱਥੇ ਤੇ ਲਾਉਂਦੇ ਨੇ, ਕਿਤੇ ਜਾਣਾ ਲੋਕੀ ਤੈਨੂੰ ਦੋ ਘੋੜਿਆਂ ਵਿੱਚ ਵੇਚ ਕੇ ਖਰੀਦ ਕੇ ਗੁਲਾਮ ਬਣਾ ਕੇ ਲੈ ਜਾਂਦੇ ਨੇ, ਕਿਤੇ ਜਾਣਾ ਮੇਰੇ ਬਾਬਾ ਕਿ ਲੋਕ ਤੈਨੂੰ ਵੱਟੇ ਮਾਰਨ ਆਉਂਦੇ ਨੇ, ਕਿਤੇ ਜਾਣਾ ਚੁੱਕ ਕੇ ਤੈਨੂੰ ਕਾਲ ਕੋਠੜੀਆਂ ਵਿੱਚ ਸੱਦਦੇ ਨੇ, ਕਿਤੇ ਜਾਣਾ ਤੇਰੇ ਤੇ ਮੰਤਰ ਤੰਤਰ ਤੇ ਜੰਤਰਾਂ ਨਾਲ ਗੁਲਾਮ ਕਰਨ ਦਾ ਯਤਨ ਕਰਦੇ ਨੇ। ਇਹ ਮਾਜਰਾ ਸੀ, ਕਿਤੇ ਇੰਨੀ ਇੱਜ਼ਤ, ਕਿਤੇ ਇੰਨੀਆਂ ਠੋਕਰਾਂ, ਕਿਤੇ ਇੰਨਾ ਮਾਣ ਸਨਮਾਨ, ਕਿਤੇ ਦੁਰ ਦੁਰ ਲੋਕ ਸ਼ਬਦ ਵਰਤੇ ਰਹੇ ਨੇ। ਇਹ ਤੂੰ ਮਾੜਾ ਸ਼ਬਦ ਕੀ ਇਹ ਕਹਿ ਦੇਣਾ, ਕੋਈ ਆਖੇ ਭੂਤਨਾ, ਕੋ ਕਹਿ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਜਦੋਂ ਪਟਨਾ ਸਾਹਿਬ ਦੀ ਧਰਤੀ ਪਾਤਲੀ ਪੁੱਤਰ ਪਹੁੰਚੇ ਤੇ ਮੈਂ ਕਹਿੰਦਾ ਅਸ਼ੋਕ ਨੇ ਉੱਥੇ ਸ਼ਸਤਰ ਫਤੇ ਸਨ। ਆਪ ਸਭ ਨੂੰ ਪਤਾ ਹੈ ਪਟਨੇ ਦੇ ਇਤਿਹਾਸ ਸੰਬੰਧੀ, ਉੱਥੇ ਸ਼ਸਤਰ ਫਤੇ ਤੇ ਬਾਬੇ ਨੇ ਉੱਥੇ ਗੁਲੇਲ ਪਕੜ ਕੇ ਜਾਲਮ ਦਾ ਟਾਕਰਾ ਕਰਨ ਲਈ ਗਾਗਰਾ ਭੰਨਣ ਤੋਂ ਪਰਤ ਕੇ ਫਿਰ ਸ਼ਸਤਰ ਚੁੱਕੇ ਸਨ ਉਸੇ ਪਟਨਾ ਸਾਹਿਬ ਦੀ ਧਰਤੀ ਤੋਂ। ਹਜ਼ੂਰ ਗਏ ਨੇ ਪਾਤਲੀ ਪੁੱਤਰ ਪਟਨੇ ਦੀ ਧਰਤੀ ਤੇ, ਉੱਥੇ ਇੱਕੋ ਲਾਲ ਦਿੱਤਾ ਸੀ, ਕਿਸੇ ਨੇ ਮੂਲੀ, ਕਿਸੇ ਨੇ ਗਾਜਰ, ਕਿਸੇ ਨੇ ਕੱਪੜਾ, ਕਿਸੇ ਨੇ ਮਠਿਆਈ ਮੁੱਲ ਪਾਇਆ ਤੇ ਇੱਕੋ ਹੀ ਮਿਲਿਆ ਸੀ। ਗਾਹਕ ਉਹਨੇ 100 ਰੁਪਈਆ ਕੱਢ ਕੇ ਕਿਹਾ ਜੀ ਕੀਮਤ ਕੋਈ ਨੀ, ਦਰਸ਼ਨ ਭੇਟ ਹੀ 100 ਰੁਪਈਆ। ਵਾਪਸ ਆਇਆ ਮਰਦਾਨਾ, ਕਹਿੰਦਾ ਬਾਬਾ ਇਹ ਕੀ ਮਾਜਰਾ, ਕਿਤੇ ਤਾਂ ਇਹਦੀ ਕੀਮਤ ਕੋਈ ਹੈ ਹੀ ਨਹੀਂ। ਕੋਈ ਕਹਿੰਦਾ ਪੱਥਰ ਪਰਾਂ ਕਰ, ਛੱਡ ਪਰਾਂ, ਕੀ ਗੱਲ ਪਿਆ ਕਰਨੇ। ਤੇ ਕਹਿਣ ਲੱਗੇ ਬਸ ਮਰਦਾਨਿਆ, ਜਿਵੇਂ ਲਾਲ ਦੀ ਕੀਮਤ ਇਹ ਸੀ ਗੁਣਾਂ ਵਾਲਿਆਂ ਦੀ ਕੀਮਤ, ਕਿਤੇ ਤਾਂ ਉਹਨਾਂ ਦੇ ਗੁਣ ਨੂੰ ਦੇਖ ਕੇ ਲੋਕ ਕਹਿੰਦੇ ਨੇ ਤੇਰੀ ਕੋਈ ਕੀਮਤ ਨਹੀਂ, ਕਿਤੇ ਧੱਕੇ ਮਾਰ ਕੇ ਕਹਿੰਦੇ ਛੱਡ ਪਰਾਂ ਬਾਹਰ ਜਾ, ਰੋਟੀ ਖਾਤਰ ਤੁਰਿਆ ਫਿਰਨਾ, ਤੈਨੂੰ ਹੋਰ ਕੋਈ ਕੰਮ ਹੀ ਨਹੀਂ। ਹਕੀਕਤ ਇਹ ਜੇ ਕਿ ਗੁਣ ਵਾਲਾ ਹੀ ਗੁਣ ਦੀ ਕਦਰ ਜਾਣਦਾ ਹੈ, ਦੂਜੇ ਨੂੰ ਗੁਣ ਦੀ ਕਦਰ ਦਾ ਕੀ ਪਤਾ। ਇੱਕ ਉਹ ਵੇ ਜਿਹੜਾ ਗੁਣ ਦੀ ਕਦਰ ਜਾਣਨ ਤੋਂ ਬਾਅਦ ਕਹਿੰਦਾ ਇਹਦਾ ਸਿਰ ਕਲਮ ਕਰ ਦਿਓ ਤੇ ਜਾਂ ਇਹਨੂੰ ਮੁਸਲਮਾਨ ਬਣਾਓ, ਤੇ ਦੂਜਾ ਗੁਣਾਂ ਦਾ ਕਦਰਦਾਨੀ ਕਹਿੰਦਾ ਆ ਨੰਦ ਲਾਲ ਮੈਂ ਚਾਹੁੰਦਾ ਵਾ ਜੇ ਰੱਬ ਨੇ ਤੈਨੂੰ ਇਲਮ ਦਿੱਤਾ ਹੈ ਤੇ ਅਮਲ ਅਮਲ ਦੀ ਕਮਾਈ ਕਰੇ ਤੇ ਤੈਨੂੰ ਮੈਂ ਰੱਬ ਵਰਗਾ ਬਣਾ ਦੇ। ਫਰਕ ਹੈ ਨਾ, ਹੁਣ ਇੱਕ ਮੌਤ ਵਾਲੇ ਪਾਸੇ ਲਿਜਾਂਦਾ ਹੈ, ਬਾਦਸ਼ਾਹ ਸਿਰ ਕਲਮ ਕਰਨ ਤੁਰਿਆ ਹੈ ਤੇ ਪਾਤਸ਼ਾਹ ਉਹਦੇ ਅੰਦਰ ਦੀਆਂ ਬੁਰਿਆਈਆਂ ਨੂੰ ਕਲਮ ਕਰਨ ਤੁਰਿਆ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਵਾ, ਦੇਖੋ ਅਨ ਅਧਿਕਾਰੀ ਬੰਦੇ ਕੋਲ ਗੱਲ ਕਰਨੀ, ਅਸੀਂ ਕਹਾਂਗੇ ਲਓ ਜੀ ਕਿਉਂ ਨੀ ਕਰਨੀ ਚਾਹੀਦੀ, ਤੇ ਗੁਰੂ ਗ੍ਰੰਥ ਸਾਹਿਬ ਨੇ ਫੈਸਲੇ ਦਿੱਤੇ ਨੇ ਤੇ ਸ਼ਬਦ ਤੋਂ ਅੱਗੇ ਕੁਝ ਨਹੀਂ। ਕਹਿਣ ਲੱਗੇ ਇੱਕ ਕੁੱਤਾ ਬੈਠਾ ਹੋਵੇ, ਕੁੱਤੇ ਦੇ ਕੰਨ ਵਿੱਚ ਤੂੰ ਵੇਦ ਮੰਤਰ ਪੜ੍ਹਦੇ ਤੇ ਉਹਦੇ ਤੇ ਕੀ ਫਰਕ ਪੈਣਾ, ਸ਼ਬਦ ਵਰਤੇ। ਕਹਿਣ ਲੱਗੇ ਸੱਪ ਦੇ ਮੂੰਹ ਵਿੱਚ ਅੰਮ੍ਰਿਤ ਚੋਈ ਗਈ, ਉਹਦੇ ਵਿੱਚ ਚੋਇਆ ਹੋਇਆ ਅੰਮ੍ਰਿਤ ਦੀ ਜ਼ਹਿਰ ਬਣੇਗਾ, ਅੰਮ੍ਰਿਤ ਦਰਦ ਤੇ ਮਿੱਠਾ। ਜੇ ਤੂੰ ਉਹਨੂੰ ਸ਼ਰਬਤ ਵੀ ਪਿਆ ਦੇ, ਦੁੱਧ ਵੀ ਪਿਆ ਦੇ, ਉਹਨੇ ਜ਼ਹਿਰ ਨੀ ਉਗਲਣਾ। ਕਹਿਣ ਲੱਗੇ ਸੱਜਣਾ ਨਿੰਮ ਦੀ ਜੜ ਵਿੱਚ ਸਾਰੀ ਜ਼ਿੰਦਗੀ ਗੁੜ ਘੋਲ ਘੋਲ ਕੇ ਪਾਉਂਦਾ ਰਹੀ, ਉਹਦੇ ਵਿੱਚੋਂ ਮਿਠਾਸ ਨਹੀਂ ਉਹ ਨਿਕਲਣੀ, ਪੱਤੇ ਵੀ ਮੂੰਹ ਵਿੱਚ ਪਾਏਗਾ ਤੇ ਕੜਕਣ ਰਹਿਣੀ। ਅਨ ਅਧਿਕਾਰੀ ਬੰਦਾ, ਦੇਖੋ ਸਿੱਖੀ ਐਵੇਂ ਸਾਰਿਆਂ ਨੂੰ ਨਹੀਂ ਮਿਲਦੀ, ਕਿੰਨੀ ਕੁ ਬਸੋ ਇੱਥੇ ਹੋਵੇਗੀ, ਹਰ ਬੰਦਾ ਗੁਰੂ ਨੇੜੇ ਨਹੀਂ ਆ ਸਕਦਾ। ਇਹ ਕਦੀ ਭੁੱਲਿਓ ਨਾ ਕਿ ਗੁਰੂ ਕੋਲ ਕੇਵਲ ਉਹ ਆ ਕੇ ਬਹਿੰਦੇ ਨੇ ਜਿਨ੍ਹਾਂ ਦੇ ਪੂਰਬਲੇ ਗੁਰੂ ਨਾਲ ਸੰਜੋਗ ਹੈ, ਉਸ ਤੋਂ ਬਿਨਾਂ ਨਹੀਂ। ਹਜ਼ੂਰ ਨੇ ਬਾਣੀ ਦੇ ਸ਼ਬਦ ਵਰਤੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ। ਹੁਣ ਅੰਕੁਰ ਪ੍ਰਗਟੇ ਦਾ ਮਤਲਬ ਬੀਜ ਪਹਿਲਾਂ ਪਿਆ। ਇੱਕ ਸ਼ੁਕਰ ਕਰਿਆ ਕਰਦਾਤਾ ਕਿ ਤੇਰੀ ਮੇਰੀ ਖੇਡ ਅੱਜ ਦੀ ਨਹੀਂ। ਦੇਖੋ ਬਾਬੇ ਕਬੀਰ ਨੇ ਬੜਾ ਸੋਹਣਾ ਸ਼ਬਦ ਕਿਹਾ ਸੀ ਜਦੋਂ ਅਸੀਂ ਉਹਨਾਂ ਦੀ ਇਹ ਤੁਕ ਪੜ੍ਹਦੇ ਹਾਂ ਕਿ ਖਮ ਕੂਕਰ ਤੇਰੇ ਦਰਬਾਰ ਧੌਂਕੇ ਆ ਗਏ ਬਦਨ ਪਸਾਰ। ਉੱਥੇ ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਪੂਰਬ ਜਨਮ ਖਮ ਤੁਮਰੇ ਸੇਵਕ ਅੱਧ ਤੋਂ ਮਿਟਿਆ ਨਾ ਜਾਏ। ਕਹਿੰਦੇ ਨੇ ਕਿਵੇਂ ਖੜਾ ਚੜਾ ਲਏਗਾ, ਤੇ ਮੈਂ ਸੋਚਣਾ ਭਗਤ ਕਬੀਰ ਜੀ ਦੇ ਜੀਵਨ ਨੂੰ ਜਿੰਨਾ ਪੜੀਦਾ, ਸਾਰੀ ਜ਼ਿੰਦਗੀ ਕਰਮ ਕਾਂਡੀਆਂ ਦਾ, ਜਾਤ ਪਾਤ ਦੇ ਅਭਿਮਾਨੀਆਂ ਦਾ, ਬਾਦਸ਼ਾਹ ਦਾ ਮੁਕਾਬਲਾ ਕਰਦੇ ਰਹੇ ਨੇ, आखिर पूर्वली किन्नी को कमाई किन्ने आपां तां पहला कई जन्मां दे कट्ठे चले आ ऐस जन्म भी थोड़ा खरा छुट जाण। भाई नंद लाल जो आए ने कहने हे गुरु गोबिंद सिंह सच्चे पातशाह मैं भुलेखे बैठा ते लोकां कहा नंद लाल किन्ने दिन हो गए ने गुरु गोबिंद सिंह जी को आया। कह लगे तुहानू दिसदा कुछ महीने होए ने मैनू समझ पै गई मैं पछाण लिया जो धरती आसमान पौन पानी सूरज सितारे कोई पलैनट भी नहीं सी उदो भी मैं ते गुरु गोबिंद सिंह कट्ठे रहिंदे हुंदे सन। मेरा प्यार ते बहुत प्यार है ते एक दिन मैं बेनती की सी देखो इनू तुसी शब्दां वल ना प्यार दे इहदे अर्थ नूं पढ़ियो। भाई साहब ने शब्द ही वरते ने लैला मजनू आशकी चो चक चक्की जाती सोट बीजा गावी है जब सूरा वाकी सोहनी मई वाल नू नै तरदी राती रांझा हीर वखाणी है उत्थे उहने शब्द वरते जदों खेड़िया दे गई हीर। देखो मैं पहला बेनती की इहनू शब्द अर्थ में उड़ना करियो उहनू कहा भी देखो तेरा स्नेह किधर ते गए किथे उहने शब्द वरतिया सी कि खेड़े कूड़ करेंदे ने दावा मैं कद खेड़िया दी आ सी रांझे ते मैंडड़ी प्रीत चरोकी जदों चूचक मूचक ना कहने मेरा प्यो भी नहीं सी जमया जदों मेरी मेरे प्यारे दे नाल प्रीत सी असल भी जिहड़ी अंदर दी खेड़ ना सिखा ये मत समझी आ दो चार दिन की खेड़े तू गुरुद्वारे आने लगा। हाँ बीज कई जन्मां दा पिया है जिदन रुत आवे उदन पुंगर के बाहर आ जाता। असि कई बार कहने मैं कभी पता नहीं जी फलाने सिख तो मैं कीर्तन सुनिया मैं बदल गया नहीं बीज पहला पिया से असल में रुत नहीं सी आई जिदन रुत आई संगत मिली ते बीज पुंगरिया पूर्व कर्म अंकुर जब प्रगटे भेटो पुरख रसक बैरागी मिट्यो अंधेर मिलता नानक जन्म जन्म की सोई जाती। मैं अपने विषय वल तुरंत उथे साहब ने शब्द वरते ने कहने अन अधिकारी बंदे को रब की गल की करोगे। बाबा कबीर जी दे शब्द ने कहा सुवान को सिमरत सुनाए कह साकत पै हर गुण गाए राम 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 रमै रम रही है साकत सो भूल नहीं कही है भूल के ना को रब की गल करी बेकदराई। यही कारण के गुरु गोबिंद सिंह कहते सन मस्त हाथी आ जाए मेरा सिख उधर चला जाए जिथे पुजारी मसंद आवे ओदा पासा छड़ दे क्योंकि वो मसंद इन्ना को गर्क चुका है हाथी तो मारेगा एक जन्म की खेड मिटेगी मसंद के मत्थे लग गया तो कई जन्म के विछोड़े कर सकते ये मर्ज करांगा उस दिन जिदन सही प्यारे मेल। देखो हजूर ने शब्द वरते ने चित आवन का सदका गुरु अर्जुन देव जी ने कहा एक बंदा ऐसा जरा काम फसया क्रोध में फसया लालच में फसया उसे शब्द वरते उन्हें कभी पोथी नहीं सुनी गीत नहीं सुनिया कबित नहीं सुनिया ते कहिंदे जे किते पूर्वला जाग पै उन्हूं किते एक दिन चेता आ जाए वाहिगुरु ते मेरे साहब कहिंदे एक निमख विच एडा वड्डा पापी भी चेता आ सकदा उन्हूं सर्ब सुख मिल सकदे। हजूर ने शब्द वरते काम क्रोध मोह वश किया किरपन लोभ प्यार चारे किलविक उन अग किए खोवा असुर संघार पोथी गीत कबित किच कदे ना करन धरिया चित आवे ओस पार ब्रह्म ता निमक सिमरत तरिया चित आवन का सदका सर्ब सुख होवे। हुण देखो जिथों प्रमाण शुरू कीता सी कि जिन्हों चित आउंदा उहनूं किहड़े किहड़े सुख मिलदे ने सर्ब सुख किहड़े गुरु साहिब कहिण लगे जिस तूं आवै चित तिस नूं सदा सुख जिस तूं आवै चित तिस जम नाहे दुख सर्ब सुख विच ही जमां दा दुख तेरा मिट जाएगा सर्ब सुख होवे। जिस तू आवे चित तिच के काढ़िया जिन्हों तू चेते आ जाए उन्हों झोरा कोई नहीं चिंता कोई नहीं जिस दा करता मित्र सबका सवारिया जिन्हों रब तू मित्र बन के चेते आ जाए ओदी जिंदगी दा कोई कार्ज नहीं रुकता वो एक बारी कह दे ते उस दे कार्ज हर कोई रास आंदा ये सर्व सुख है। सर्व सुख केड़े केड़े ने कह लगे जिस दा करता मित्र सबका सवारिया जिस तू आवे चित सो प्रवान जन जिन्हों तू चेते आ गए वो तेरे दर से प्रवान हो जाता है कबूल हो जाता है जिस तू आवे चित बहुता तिस धन जिन्हों तू अंदरों चेते आ जाए दाते उहदे कोल टकियां की कमी नहीं कदी नहीं रहेगी। ये सर्व सुख ने कि चित आवण का सदका सर्व सुख होवे जिस तू आवे चित तिस नूं सदा सुख जिस तू आवे चित तिस जम नाए दुख जिस तू आवे चित तिस के कारिया जिस दा करता मित्र सरकार सवारिया जिस तू आवे चित सो प्रवान जन जिस तू आवे चित बहुता तिस धन जिस तू आवे चित सो वड परवारिया। हुण जिथे बेनती करनी वड परवारिया जिन्हों तू चेते आ जाए ਉਹ ਕੱਲੇ ਆਪਣੇ ਪੁੱਤਰਾਂ ਧੀਆਂ ਦਾ ਸੁੱਖ ਨਹੀਂ ਮੰਗਦਾ, ਉਹ ਕਹਿੰਦਾ ਤੂੰ ਮੇਰਾ ਬਾਪ ਏ, ਤੂੰ ਮੇਰੀ ਮਾਂ ਏ, ਜਿੱਥੇ ਜਿੱਥੇ ਵੀ ਮਨੁੱਖ ਪੈਦਾ ਕੀਤੇ ਨੇ ਮੇਰੇ ਭਰਾ ਨੇ, ਮੈਂ ਚਾਹੁੰਦਾ ਮੇਰੇ ਚੇਤਾ ਹੋਣ ਦਾ ਸਦਕਾ ਉਹਨਾਂ ਨੂੰ ਵੀ ਸੁੱਖ ਦੇ। ਉਹਦਾ ਪਰਿਵਾਰ ਬੜਾ ਵੱਡਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਉਹ ਫਿਰ ਕਹਿੰਦਾ ਏਕ ਪਿਤਾ ਏਕ ਸਕੇ ਹੰਬਾਰਕ, ਮੈਂ ਦੂਜੇ ਪਾਸੇ ਅਰਥ ਕਰਨ ਲੱਗਾ ਇਹਦੇ, ਏਕ ਪਿਤਾ ਏਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ, ਜੇ ਤੂੰ ਮੇਰਾ ਬਾਪੂ ਏ, ਮੈਨੂੰ ਸੁੱਖ ਦਿੱਤੇ ਤੇ ਮੇਰੇ ਵੀਰ ਨੂੰ ਦੁੱਖ ਨਾ ਦੇਈ, ਉਹਨੂੰ ਵੀ ਸੁੱਖ ਦੇ, ਉਹਨੂੰ ਰੱਬ ਚੇਤੇ ਆਵੇ। ਦੇਖੋ ਜੇ ਤੂੰ ਮੇਰਾ ਬਾਪ ਹੈ ਤੇ ਮੇਰੇ ਦਾਤਾ, ਮੈਂ ਕਹਿੰਦਾ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਉ, ਕਿਉਂਕਿ ਮੈਂ ਤਾਂ ਸੁੱਖ ਮੰਗਣਾ ਕਿ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਖਾਲਸੇ ਨੂੰ ਰੱਬ ਚੇਤੇ ਆਵੇ, ਉਹਦਾ ਪਰਿਵਾਰ ਬੜਾ ਵੱਡਾ ਹੋ ਜਾਂਦਾ, ਉਹ ਸਾਰੀ ਦੁਨੀਆਂ ਦਾ ਭਲਾ ਪਿਆ ਮੰਗਦਾ, ਸਾਰੀ ਦੁਨੀਆਂ ਦਾ ਸੁੱਖ ਪਿਆ ਮੰਗਦਾ। ਕਹਿਣ ਲੱਗੇ ਜੇ ਤੂੰ ਆਵੇ ਚਿੱਤ ਸੋ ਵੱਧ ਪਰਵਾਰਿਆ, ਤੇ ਅਗਲਾ ਬਚਨ ਕੀਤਾ ਜੇ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ, ਉਹ ਆਪਣੀਆਂ ਕਈ ਕੁੱਲਾਂ ਦਾ ਭਲਾ ਕਰ ਜਾਂਦਾ। ਸ਼ਬਦ ਹੈ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਹੁਣ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਜਿੱਥੋਂ ਵਿਚਾਰ ਆਰੰਭ ਕੀਤੀ ਅਸੀਂ ਸੁੱਖ ਭਾਲਦੇ ਹਾਂ, ਪਰ ਹਕੀਕਤ ਇਹ ਜੇ ਕੇਵਲ ਜਦੋਂ ਅਸੀਂ ਸ਼ਬਦ ਵਰਤਣਾ ਨਾ, ਇਹ ਮਤ ਸਮਝੋ ਕੇਵਲ ਆਪ ਜੀ ਲਈ, ਆਪਣੇ ਆਪ ਨੂੰ ਵੀ ਸ਼ਾਮਿਲ ਕਰਕੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਚਿੱਤ ਪਤਾ ਕਿਵੇਂ ਆਵੇਗਾ, ਕਹਿੰਦੇ ਨੇ ਕੋਈ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲ ਜਾਏ ਤੇ ਸੁੱਖ ਮਿਲੇ ਧਨ ਵਿੱਚੋਂ, ਧਨ ਕਦੀ ਵੀ ਕਿਸੇ ਲਈ ਸੁੱਖ ਨਹੀਂ ਜੇ ਬਣਿਆ। ਹਾਂ ਧਨ ਸਾਧਨ ਜ਼ਰੂਰ ਏ, ਸਹੂਲਤ ਜ਼ਰੂਰ ਏ, ਪਰ ਅੰਦਰ ਦਾ ਸੁੱਖ ਨਹੀਂ ਜੇ ਬਣਦਾ। ਹਜ਼ੂਰ ਨੇ ਸ਼ਬਦ ਵਰਤੇ ਕੋਈ ਚਾਹੁੰਦਾ ਕਿ ਕਈ ਮੁਲਕਾਂ ਨੂੰ ਘੁੰਮ ਕੇ ਮੈਂ ਦੌਲਤ ਕਮਾ ਲਾਂ ਤੇ ਮੈਂ ਸੁਖੀ ਹੋ ਜਾਂ। ਕਹਿਣ ਲੱਗੇ ਜਿੱਥੇ ਮਰਜ਼ੀ ਚਲਾ ਜਾਈ, ਅੰਦਰ ਦਾ ਸੁੱਖ ਮੁਲਕ ਘੁੰਮ ਕੇ ਵੀ ਨਹੀਂ। ਕਈ ਸੋਚਦੇ ਨੇ ਕਿ ਨਾਟਕ ਚੇਤਕ ਦੇਖਾਂਗੇ ਸ਼ਾਇਦ ਇਹਦੇ ਵਿੱਚੋਂ ਸੁੱਖ ਮਿਲ ਜਾਏ, ਤੇ ਬਾਬਾ ਜੀ ਨੇ ਤਿੰਨਾਂ ਨੂੰ ਖੰਡਨ ਕਰਕੇ ਕਿਹਾ ਸਰਬ ਸੁੱਖ ਕਿੱਥੇ ਮਿਲਦਾ। ਸ਼ਬਦ ਵਰਤੇ ਸੁੱਖ ਨਾ ਹੀ ਬਹੁਤ ਹੈ ਧਨ ਖਾਤਾ, ਸੁੱਖ ਨਾ ਹੀ ਪੇਖ ਹੈ ਨਿਰਤ ਨਾਤਾ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁਖਾਂ ਸ਼ਬਦ ਵਿਆਜ ਧਿਆਨ ਵਿਆਜ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਸਰਬ ਸੁਖਾਂ ਹਰ ਹਰ ਗੁਣ ਗਾਏ। ਉਹ ਕਿੱਥੋਂ ਮਿਲਦੇ ਨੇ? ਕਹਿਣ ਲੱਗੇ ਕਿ ਪਿਆਰੇ ਸੂਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਏ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ, ਵਾਹਿਗੁਰੂ 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 ਚਿੱਤ ਆਵੇ। ਜੇ ਚਿੱਤ ਕਰੇਗਾ ਤੇ ਤਾਂ ਫਿਰ ਸੁੱਖ ਮਿਲਣਾ। ਜਦੋਂ ਉਹ ਸੁੱਖ ਮਿਲਦਾ ਨਾਮ ਵਿੱਚੋਂ, ਇਹ ਤੋਂ ਵੱਡਾ ਸੁੱਖ ਹੀ। ਦੇਖੋ ਮੈਂ ਕਈ ਵਾਰੀ ਜਦੋਂ ਅਸੀਂ ਬਾਣੀ ਪੜ੍ਹਨੀ ਆ, ਉਦਣ ਵੀ ਅਰਥ ਕੀਤੀ ਸੀ ਜਿੱਦਣ ਗੁਰਦੁਆਰੇ ਪਾਠ ਕਰਨ ਦਾ ਤਰੀਕਾ ਸੀ, ਕਿੰਨਾ ਕੁ ਸੁੱਖ ਲੈ ਲਾਂਗੇ ਜੇ ਮਨ ਬੰਦੇ ਦਾ ਅੱਜ ਟਿਕਰਾਂ। ਜੇ ਸਭ ਤੋਂ ਦੁਨੀਆਂ ਵਿੱਚ ਭੁੱਖਾ ਕੋਈ ਹੈ ਨਾ, ਕੋਈ ਜੀਵ ਦੀ ਸਭ ਤੋਂ ਭੁੱਖਾ ਬੰਦੇ ਦਾ ਮਨ ਹੈ, ਤੇ ਤ੍ਰਿਸ਼ਨਾਲੂ ਬੰਦੇ ਦਾ ਕਦੀ ਵੀ ਰੱਜਿਆ ਨਹੀਂ, ਕਦੀ ਤ੍ਰਿਪਤ ਨਹੀਂ ਹੋਇਆ। ਹੈਰਾਨਗੀ ਦੀ ਗੱਲ ਇਹ, ਜੋ ਕੁਝ ਲੈਂਦਾ ਉਹਦਾ ਸ਼ੁਕਰ ਨਹੀਂ ਕਰਦਾ, ਜਿਹੜਾ ਨਹੀਂ ਮਿਲਦਾ ਉਹਦੇ ਤਾਨੇ ਮਾਰੀ ਜਾ। ਸਾਹਿਬ ਨੇ ਕਿਹਾ ਹੈ ਨਾ ਕਿ ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਗਿਰਲੇ, ਅਗੰਤ ਸ਼ਾਂ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਆਲਾ ਉਲਾਸ, ਆਪਣੀ ਅਮਾਨ ਕਛ ਬੌਰ ਸਾਲੇ, ਅਗਿਆਨੀ ਮਨ ਰੋਸ ਕਰ ਗਿਲੇ ਕਰਦਾ ਰੱਬ ਨੇ ਕੀ ਦਿੱਤਾ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਪਿਆਰਿਆ ਕਿੰਨਾ ਕੁ ਤੂੰ ਸੁੱਖ ਮਾਣ ਲੈਗਾ, ਇਹ ਤੋਂ ਵੱਧ ਕੀ ਹੋਵੇਗਾ। ਇੱਕ ਮੁਲਕ ਦਾ ਰਾਜ, ਦੋ ਮੁਲਕਾਂ ਦਾ ਰਾਜ, ਮੰਨ ਲਓ ਸਾਰੀ ਧਰਤੀ ਦਾ ਰਾਜ ਲੈ ਲੈ, ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅਜੇ ਵੀ ਤੂੰ ਥੱਲੇ ਵੇ। ਕਹਿਣ ਲੱਗੇ ਮੈਂ ਇਦੂ ਵੱਧ ਤਜਰਬਾ ਕਰਕੇ ਗੱਲ ਇਹ ਚੱਲਿਆ ਕਿ ਜੋ ਕੁਝ ਰੱਬ ਨੇ ਜੋ ਕੁਝ ਸਿਰਜਿਆ, ਸ੍ਰਿਸ਼ਟੀ ਦਾ ਮਤਲਬ ਕੇਵਲ ਇਹ ਧਰਤੀ ਨਹੀਂ, ਸ੍ਰਿਸ਼ ਧਰਤੀ ਤਾਂ ਸ੍ਰਿਸ਼ਟੀ ਦਾ ਨਿੱਕਾ ਜਿਹਾ ਟੁਕੜਾ ਹੈ, ਟੁਕੜਾ ਵੀ ਕੋਈ ਨਹੀਂ, ਇੱਕ ਜ਼ਰਰਾ ਕਹਿ ਸਕਦੇ। ਇਦੂ ਬਹੁਤ ਕੁਝ ਵੱਡਾ ਉਹਨੇ ਪੈਦਾ ਕੀਤਾ ਹੈ ਸੰਸਾਰ ਵਿੱਚ। ਕਹਿਣ ਲੱਗੇ ਜੇ ਤੂੰ ਇੱਕ ਧਰਤੀ ਨਹੀਂ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਲੈ ਲੈ, ਪਰ ਵਾਹਿਗੁਰੂ ਚਿੱਤ ਆਉਣ ਤੋਂ ਬਿਨਾਂ ਤੈਨੂੰ ਸੁੱਖ ਨਹੀਂ ਮਿਲਣਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਚਿੱਤ ਆਉਣ ਕਾ ਸਦਕਾ ਸਰਬ ਸੁੱਖ ਹੋਵੇ। ਜੇ ਤੈਨੂੰ ਵਾਹਿਗੁਰੂ ਚੇਤੇ ਆਵੇਗਾ, ਤੈਨੂੰ ਅੰਦਰ ਦੇ ਸਾਰੇ ਸੁੱਖ ਮਿਲਣਗੇ। ਹੁਣ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਉੱਥੇ ਫਿਰ ਮਿਹਰ ਕੀਤੀ, ਕਿਹੜੇ ਕਿਹੜੇ ਦੁੱਖ ਨੇ ਜਿਹੜੇ ਚਿੱਤ ਆਉਣ ਨਾਲ ਕੱਟੇ ਜਾਂਦੇ। ਸਲੋਕ ਸਹਿਸਕ੍ਰਿਤੀ ਅਸੀਂ ਪੜ੍ਹਨੇ ਆ, ਹਜ਼ੂਰ ਦਾ ਸਲੋਕ ਹੈ, ਘੋਰ ਦੁੱਖੇ ਅਨਕ ਹੱਤਿਆਂ ਜਨਮ ਦਰਿਦਰੰਗ ਮਾਂ ਬਖਿਆਤੰਗ, मिटंत सगल सिमरंत हर नाम नानक जैसे पावक कास पसमन क्रोध। हुण इहदे किन्ने वड्डे दुख ने, होर दुखियां दे जिन्हों कह दें तेरा कोई इलाज नहीं, पर एक अंदर का सुख ऐसा है कि तन के बिलसन नाल जे रब चेते आवे ते साईं दे घर विच उहनूं दुरकारिया नहीं जांदा। होर दुखियां दे अनक हत्यां दे अनेकां ने कतल किए हो, जन्म दरिद्रंग जन्म जन्मांतरा का दरिद्री हो, साहब कहने घर विच कोई भी सुख की रोटी ना खाए, रोज ही उत्ते डांग खड़कती होना दुखी हो। कोर दुखी अनकाते जन्म दरिद्रन मां बख्यातन मिटंत सगल, सारे मिट जाएंगे पर वाहगुरु चेते आना चाहिए। मिटंत सगल सिमरंत हर नाम नानक, महाराज किवें मिट जाएंगे जेडे इन्ने कलेश पाए ने। कह लगे लकड़ा कई साल सुकिया होंदिया ने, चिंगारी ला दी कई साल लकड़ा जे कुछ खिन भी सर सकदियां ने, ते कई साल के घर के दुख भी कट्टे जा सकते हैं, पर शर्त चेता आवे जे साईं चेते आवे। मिटंत सगल सिमरंत हर नाम नानक जैसे पावक काट भस्म करोत, जिमें अग लक्कर नूं साड़दी है, इसे तरह खालसा जी जिन्हों वाहगुरु चेते आ जाए मन करके बचना करके करना करके। ते गुरु रामदास जी का प्रमाण हुणे भाई साहब ने कीर्तन में लाया सी, जे सर्व सुख चाहना है ना ते फिर इच्छा पूर्वक सर्व सुख दाता हर सर्व सुख होवे। कह लगे इच्छा पूर्वक सर्व सुख दाता हर जा कह बस है काम धेना, सो ऐसा हर त्याई है मेरे जीड़े ता सर्व सुख। देखो सर्व सुख दाता ता सर्व सुख पावे मेरे मना, जप मन सतनाम सदा सतनाम हल्क पल्त मुख उजल होई है नित त्याई है हर पुरख निरंजना। जय हर सिमरन भया तै उपाद गत कीनी, जिथे तेरा सिमरन हो जाए उथे दुख चले जाते। जय हर सिमरन भया तै उपाद गत कीनी, वड भागी कर जपना जन नानक को गुर ए मत दीनी, जप हर भवजल करना ए मत दीनी केड़ी के वाहिगुरु 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 चेतावे। मेरे साहब कहिंदे ने के सो सुखिया तन उस जन्मा कौन गुण धन गुण तिनी गाए जाको कृपा कारी, सो सुखिया तानुस जन्मा नानक तिस बलिहारी, जिनू वाहगुरु चेते आवे। मेरे साहब गुरु ग्रंथ साहब कहने सिमरो सिमर सिमर सुख पावो, कल कलेश पर माए मिटावो, सिमरो जात विषम पर एक है, नाम जपत आदंत अनेक है, वेद पुराण सिमरत सुधाखर, किने किने राम नाम एक आखर, जिनू वाहगुरु चेते आ जाए गुरमुखो, किनका एक जिस जीव सावे ताकि महिमा कनी नावे, ताकि एक है दर्श तुहारो नानक उन संग मैं उधारो। सर्व सुख मिलते ने कभी खालसे को जाओ। हुण देखो इत्थे चित आवण का सदका सी, मैं थोड़ा जिहा इत्थे रुकना चाहना। कुल खालसे नूं रब चेते आवे ते सर्व सुख होर नूं मिल सकते ने, गुरु ग्रंथ साहिब कहिंदे ने मिल सकते। एक बचन हुंदा है मन मेरे तिनकी ओट ले, जे किते खालसे जिहनूं वाहिगुरु चेते आउंदा उहदे कोल सर्व सुख भी ने। मन मेरे तिनकी ओट ले, मन तन अपना तिन दन जे, दिन जन अपना प्रभु पछाता सोजर सर्व थोक का दाता, तिसकी शरण सर्व सुख पावे। उह खालसे दे कोल जाई जे उहनूं सर्व सुख मिले ने तेनू कोल बैठिया भी मिल जाण। तिसकी शरण सर्व सुख पावे, तिसका दर्श सब पाम मिटावे, आमन जान न होवी तेरा नानक, तिस जन के पूजो सत पहरा। उस गुरमुख नूं खालसे नूं विचों विच अर्ज कीती है सर्व सुख, असी क्यों दुखी हाँ? हर बंदा दुखी है। मैं बेनती करा सियासी बंदा ते धार्मिक बंदा हजूर ने भावें दोनों कट्ठे किए ने, जिन्हें धर्म नूं कमाण तुरना है ना, सब तो वड्डा दुख यादे मित्रां विचों मिलदा हुंदा है। कदी ना भुल्यो हर मित्र विच दुश्मन लुकिया हुंदा है, ਉਹਨਾਂ ਨੁਕਸਾਨ ਸਾਹਮਣੇ ਉਹ ਬਾਹਰਾ ਮਿੱਤਰ ਨਹੀਂ ਕਰ ਸਕਦਾ, ਜਿਹੜਾ ਉਹਨਾਂ ਬਾਹਰੋਂ ਦੁਸ਼ਮਣ ਨਹੀਂ ਕਰ ਸਕਦਾ ਜਿੰਨਾ ਨੁਕਸਾਨ ਮਿੱਤਰ ਦੁਸ਼ਮਣ ਬਣ ਕੇ ਕਰਦਾ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜੇ ਸੁੱਖ ਚਾਹਨਾ ਹੈ ਨਾ ਚੋਖਿਆਂ ਨਾਲ ਮਿੱਤਰਤਾ ਨਾ ਪਾਏ, ਇੱਥੇ ਮਿੱਤਰਤਾ ਦਾ ਭਾਵ ਇਹ ਨਹੀਂ ਨਫ਼ਰਤ ਕਰਨਾ ਪਏ। ਕਹਿੰਦੇ ਨੇ ਚੋਖੀ ਮਿੱਤਰਤਾ ਬਾਹਰ ਦੀ ਬੰਦੇ ਨੂੰ ਦੁੱਖ ਦਿੰਦੀ ਏ, ਜੇ ਰੱਬ ਨੂੰ ਆਪਣਾ ਮਿੱਤਰ ਬਣਾ ਲਏ ਇਹਦੇ ਤੋਂ ਬਿਨਾਂ ਅੰਦਰ ਦੀ ਕਿਸੇ ਨਾਲ ਸਾਂਝ ਨਾ ਕਰੀ, ਹਮੇਸ਼ਾ ਦੁਖੀ ਹੁੰਦੇ ਨੇ ਜਿਹੜੇ ਰੱਬ ਨੂੰ ਛੱਡ ਕੇ ਜੜੇ ਕਣੇ ਨਾਲ ਸਾਂਝ ਪਾ ਲੈਂਦੇ। ਇੱਕ ਸ਼ਬਦ ਹੁੰਦਾ ਹੈ ਕਬੀਰ, ਸੁਖ ਨਾ ਇਹ ਯੁਗ ਕਰੇ ਜੋ ਬਹੁਤੇ ਮੀਤ, ਜੇ ਸਰਬ ਸੁਖ ਚਾਹਨਾ ਕਬੀਰ ਸੁਖ ਨਾ ਇਹ ਯੁਗ ਕਰੇ ਜੋ ਬਹੁਤੇ ਮੀਤ, जो चित रखना एक सो जो चित चित आवन का सदका जेड़े एक न चित रख देने जो चित रखना एक सो ते सुख पावे नीत ओना कुल अंदर दे सुख ने जेड़े अपने चित नू परमात्मा दे वैगुरु दे निरंकार दे चरना भी जोड़ देने ताई के है कि सरबत खालसे ली वैगुरु जी असी अरदास करने हैं ते मंगने की हैं इनू मन करके बचना करके करना करके वैगुरु चेते आवे ते जदो तू चेते आवे तेरे चेते आउन करके इनू सारे सुख मिल जान तेरे चेते आउन करके सारी धरती ते सुख होवे ते शब्द वरते के चित आवन का सदका सर्ब सुख होवे अगे कालू कहणगे के दाता जिथे सुख मंगे ने जिथे तेरा प्यारा खालसा जी साहब होवे ना उथे ओदी रखिया करी कालू पढ़ांगे जहां जहां खालसा जी साहब तां तां रखिया रहा है इनिया बेनतियां प्रवान करियो बेअंत भुला हुईया ने कृपालू सतगुरु जी मेहर करन सानू सारियां नू समत बख्श के नाम नाल जोड़ लैन ਹੋਈਆਂ ਭੁੱਲਾਂ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ